ਜੋ ਲੰਘਦਾ ਹੈ। ਜੇ ਇੱਕ ਥਾਂ ਤੋਂ ਦੀ ਲੰਘੇ ਤਾਂ ਰੁੱਤਾਂ ਨਾ ਸਤਸੰਗ ਜੀ ਬਦਲਣ। ਜਦੋਂ ਸਤਸੰਗ ਜੀ ਪੋਹ ਮਾਘ ਦਾ ਮਹੀਨਾ ਆਉਂਦਾ, ਬਿਲਕੁਲ ਟੇਢਾ ਟੇਢਾ ਸੂਰਜ ਆਪਾਂ ਦੇਖਦੇ ਹਾਂ ਲੰਘਦਾ ਦਖਨੈਣ ਪੱਖ ਵਿੱਚ ਦੀ, ਜਿਸ ਵੇਲੇ ਜੇਠ ਆ ਜਾਣਾ, ਆੜ ਆ ਜਾਣਾ, ਉਦੋਂ ਸਤਸੰਗ ਜੀ ਸਿਰ ਦੇ ਉੱਤੋਂ ਦੀ ਲੰਘਣਾ। ਇਹ ਹਰ ਮਹੀਨੇ ਸਤਸੰਗ ਜੀ ਮਾਰਗ ਬਦਲਦਾ ਹੈ, ਉਹਨੂੰ ਕਹਿੰਦਾ ਸੂਰਜ ਦਾ ਰਥ। ਜਦੋਂ ਆਪਾਂ ਸੰਕ੍ਰਾਂਤ ਮਨਾਉਂਦੇ ਹਾਂ, ਨਵੇਂ ਰਥ ਦੇ ਉੱਤੇ ਸਵਾਰ ਹੋ ਕੇ ਸਹਿਤ ਕ੍ਰਾਂਤੀ ਦੇ ਹੋਣਾ, ਉਸਨੂੰ ਕਹਿੰਦੇ ਨੇ ਸੰਕ੍ਰਾਂਤ। ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਸਾਲ ਦੇ ਅੰਦਰ 12 ਸੂਰਜ ਮੰਨੇ ਨੇ, ਗੁਰਤਾ ਗੱਦੀ ਰਥ ਦੇ ਉੱਤੇ ਵੀ ਸਤਸੰਗ ਜੀ 12 ਸੂਰਜ ਸਵਾਰ ਹਨ। ਸੂਰਜਾਂ ਦੀ ਨਿਆਂ ਗੁਰੂ ਸਾਹਿਬ ਸਤਸੰਗ ਜੀ ਪ੍ਰਕਾਸ਼ ਰੂਪ ਹਨ। ਇਹ ਸੂਰਜ ਦੇ ਸਤਸੰਗ ਜੀ ਪ੍ਰਕਾਸ਼ ਨੂੰ ਬੱਦਲ ਢੱਕ ਲੈਂਦਾ ਹੈ, ਲੇਕਿਨ ਗੁਰੂ ਸਾਹਿਬ ਦੇ ਪ੍ਰਕਾਸ਼ ਨੂੰ ਸੰਸਾਰ ਦੇ ਅੰਦਰ ਕੋਈ ਢੱਕਣ ਵਾਲਾ ਨਹੀਂ ਹੈ। ਸਮੈ ਜੋਤ ਜੋਤ ਹੈ ਸੋਏ, ਤਹਿਦੈ ਚਾਨਣ ਸਮੈ ਚਾਨਣ ਹੋਏ, ਨਵਾਂ ਸੂਰਜ ਸੂਰਜੇ ਨਵਾਂ ਚੰਦਰ ਚੰਦਰੇ। ਚੰਦਰਮਾ ਦਾ ਵੀ ਪ੍ਰਕਾਸ਼ ਰੂਪ ਹੈ, ਸੂਰਜ ਅਨੇਕਾਂ ਸਤਸੰਗ ਜੀ ਵਾਹਿਗੁਰੂ ਦੀ ਸੱਤਾ ਪਾ ਕਰਕੇ ਪ੍ਰਕਾਸ਼ ਰਹੇ ਹੈ। ਐਸੇ ਸਤਿਗੁਰੂ ਜੀ ਖਾਲਸਾ ਜੀ 11ਵੇਂ ਸਰੂਪ ਗੁਰੂ ਗ੍ਰੰਥ ਸਾਹਿਬ ਜੀ, 12ਵੇਂ ਸਰੂਪ 'ਚ ਖਾਲਸਾ ਵੀ ਸਤਸੰਗ ਜੀ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਖਾਲਸਾ ਵੀ ਸਤਸੰਗ ਜੀ ਗੁਰਤਾ ਗੱਦੀ ਦਾ ਮਾਲਕ ਆਪ ਜੀ ਨੇ ਸਤਸੰਗ ਜੀ ਚਮਕੌਰ ਦੀ ਗੜੀ 'ਚ ਪ੍ਰਦਾਨ ਕੀਤੀ ਆ ਆਪਣੇ ਗੁਰਤਾ ਗੱਦੀ। ਸੋ ਜਿਸ ਪ੍ਰਕਾਰ ਮਾਤ ਲੋਕ ਦੇ ਅੰਦਰ 12 ਸੂਰਜ ਸਾਲ ਦੇ ਅੰਦਰ ਚੜ੍ਹਦੇ, ਇਸੇ ਪ੍ਰਕਾਰ ਸਤਸੰਗ ਜੀ 12 ਰੂਪਾਂ ਦੇ ਅੰਦਰ ਗੁਰੂ ਸਾਹਿਬ ਵੀ ਸਾਰੀਆਂ ਸੰਗਤਾਂ ਨੂੰ ਗਿਆਨ ਦਾ ਸਤਸੰਗਤ ਜੀ ਪ੍ਰਕਾਸ਼ ਬਖਸ਼ ਰਹੇ ਹਨ। ਅੱਜ ਗੁਰਤਾ ਗੱਦੀ ਰਥ ਦੇ ਉੱਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸਭਾਏਮਾਨ ਹਨ, ਪਰ ਸਤਸੰਗਤ ਜੀ ਕੋਈ ਐਸਾ ਸੰਸਾਰ 'ਚ ਵਿਅਕਤੀ ਦੇਖਿਆ ਜੀ ਦਾ ਕੋਈ ਵਿਰੋਧੀ ਨਹੀਂ ਹੈ। ਗੁਣ ਔਗਣ ਵੱਖਰੇ, ਕਿਸੇ ਨੇ ਖਿਮਾ ਧਾਰਨੀ, ਕਿਸੇ ਨੇ ਨਾ ਖਿਮਾ ਧਾਰਨੀ। ਸੂਰਜ ਆਦਿਕਾਂ ਦਾ ਵੀ ਸਤਸੰਗ ਜੀ ਸ਼ਾਸਤਰ ਅਨੁਸਾਰ ਰਾਹੂ ਕੇਤੂ ਵਿਰੋਧੀ ਮੰਨੇ ਨੇ, ਗ੍ਰਹਿਣ ਲੱਗਦਾ ਪਏ, ਝਗਾੜਾਂ ਪੈਂਦੀਆਂ ਥਾਂ ਥਾਂ 'ਤੇ ਲੋਕ ਕਹਿੰਦੇ ਹਨ। ਇਸ ਤਰ੍ਹਾਂ ਦੇਵਤਿਆਂ ਦੇ ਰਾਕਸ਼ਸ਼ ਵਿਰੋਧੀ, ਰਾਕਸ਼ਸ਼ਾਂ ਦੇ ਦੇਵਤੇ ਵਿਰੋਧੀ, ਮਾਤ ਲੋਕ ਦੇ ਜੀਵ ਤਾਂ ਸਤਸੰਗ ਜੀ ਦੇਖ ਲਓ ਹੈ ਹੀ ਆਪਸ ਵਿੱਚ ਹੀ। ਪਸ਼ੂਆਂ ਨੇ ਵੰਡਣਾ ਨਹੀਂ ਹੁੰਦਾ ਕੁਛ, ਪਸ਼ੂ ਵੀ ਇੱਕ ਦੂਜੇ ਨੂੰ ਮਾਰਦੇ ਵਿਰੋਧੀ, ਔਰ ਮੋਹ ਵੀ ਕਰਦੇ ਨੇ ਆਪਸ ਵਿੱਚ ਹੀ, ਇੱਕ ਵਿਛੜ ਜੇ ਦੂਸਰਾ ਰੰਭਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਸਤਸੰਗ ਜੀ ਬਿਨਾਂ ਵਾਹਿਗੁਰੂ ਔਰ ਗੁਰੂ ਸਾਹਿਬ ਤੋਂ ਕੋਈ ਸੰਸਾਰ 'ਚ ਐਸਾ ਨਹੀਂ ਜਿਹਦਾ ਕੋਈ ਵਿਰੋਧੀ ਨਹੀਂ ਹੈ ਔਰ ਜਿਹਦੇ ਕੋਈ ਪਕਸ਼ ਵਿੱਚ ਨਹੀਂ ਹੈ। ਲੇਕਿਨ ਉਹੀ ਅਕਾਲ ਪੁਰਖ ਅੰਤਰਜਾਮੀ ਦੇਹ ਧਾਰ ਕੇ ਗੁਰੂ ਸੰਗਿਆ ਲੈ ਕਰਕੇ ਸਤਸੰਗ ਜੀ ਆਹ ਪੰਥ ਖਾਲਸੇ ਨੂੰ ਸਜਾਉਣ ਵਾਲਾ ਹੈ, ਦਸਾਂ ਜੋਤਾਂ 'ਚ ਵਰਤ ਕੇ ਪਰਮੇਸ਼ੁਰ ਦੇ ਅੰਦਰ ਹਿਰਦੇ 'ਚ ਵਿਰੋਧ ਨਹੀਂ ਕਿਸੇ ਪ੍ਰਤੀ ਹੈ। ਇਹ ਕੁਦਰਤੀ ਸੰਸਾਰ ਦੇ ਅੰਦਰ ਮਾਇਕੀ ਸੁਭਾਅ ਹੀ ਹੈ। ਤੁਸੀਂ ਭਾਵੇਂ ਕਿਸੇ ਨਾਲ ਵੈਰ ਕਰੋ, ਚਾਹੇ ਨਾ ਕਰੋ, ਤੁਹਾਡੇ ਨਾਲ ਫੇਰ ਵੀ ਕਰੀ ਜਾਣਗੇ। ਇਹਨੂੰ ਕਹਿੰਦੇ ਰਾਗ ਦੁਆਇਕ। ਜਿਸ ਵੇਲੇ ਵਾਹਿਗੁਰੂ ਦੇ ਰਸਤੇ 'ਤੇ ਜਾਣਾ ਖਾਲਸਾ ਜੀ, ਕਿਸੇ ਮਾਰਗ 'ਤੇ ਚੱਲਣਾ ਹੋਵੇ, ਰਾਹ ਵਿੱਚ ਨਦੀਆਂ ਆਉਂਦੀਆਂ, ਕਦੇ ਛੋਟੀ ਨਦੀ ਆ ਗਈ, ਕਦੇ ਵੱਡੀ ਨਦੀ ਆ ਗਈ, ਕਦੇ ਕੋਈ ਚੋਆ ਆ ਗਿਆ, ਨਾਲਾ ਆ ਗਿਆ, ਸਹੂਲਤਾਂ ਵਾਸਤੇ ਲੰਘਣ ਲਈ ਆਪਾਂ ਪੁਲ ਬਣਾਇਆ ਕਰਦੇ ਹਾਂ। ਇਸ ਤਰ੍ਹਾਂ ਭਗਤੀ ਪਰਮਾਰਥ ਦੇ ਮਾਰਗ ਦੇ ਉੱਤੇ ਖਾਲਸਾ ਜੀ ਚੱਲਣ ਵੇਲੇ ਆਪਾਂ ਨੂੰ ਵਿਘਨ ਪਾਉਣ ਵਾਲੀਆਂ, ਰੋਕਣ ਵਾਲੀਆਂ ਐਸੀਆਂ ਵਸਤੂਆਂ ਉਹ ਰਸਤੇ ਵਿੱਚ ਵੀ ਆਉਂਦੀਆਂ। ਰਾਗ ਅਤੇ ਦੁਆਇਖ ਦੇ ਦੋ ਚੋਏ ਨੇ, ਨਾਲੇ ਚੱਲਦੇ ਨੇ, ਲੰਘਣ ਨਹੀਂ ਦਿੰਦੇ। ਆਸਾ ਦੀ ਨਦੀ ਹੈ ਜਿਹੜੀ ਪਾਰ ਕੀਤਿਆਂ ਬਿਨਾਂ ਭਗਤੀ ਦੇ ਰਸਤੇ ਚੱਲਿਆ ਨਹੀਂ ਜਾਂਦਾ। ਇਸੇ ਤਰ੍ਹਾਂ ਖਾਲਸਾ ਜੀ ਸੰਸਾਰ ਸਮੁੰਦਰ ਹੈ, ਇਹਦੇ ਉੱਤੋਂ ਵੀ ਤਰਨ ਦੀ ਲੋੜ ਹੈ। ਲੇਕਿਨ ਮਹਾਰਾਜ ਜੀ ਨੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਨਾਮ ਦੇ ਜਹਾਜ਼ 'ਤੇ ਚੜ੍ਹਾ ਕੇ ਆਪਾਂ ਨੂੰ ਸਮੁੰਦਰ ਤੋਂ ਪਾਰ ਕਰਨਾ ਹੈ। ਭਗਤੀ ਦੀ ਨਦੀ ਬੇੜੀ 'ਤੇ ਚੜ੍ਹਾ ਕਰਕੇ ਆਸਾ ਦੀ ਨਦੀ ਪਾਰ ਕਰ ਦੇਣੀ ਹੈ। ਹਰ ਵੇਲੇ ਮਨ ਆਸਾ ਚਿਤਵ ਦਾ ਰਹਿੰਦਾ ਕਿ ਨਹੀਂ? ਜਦੋਂ ਇੱਥੇ ਬੈਠ ਕੇ ਕੀਰਤਨ ਕਥਾ ਸੁਣਦੇ ਹਾਂ, ਉਹਨਾਂ ਚਿਰ ਆਪਣੀ ਆਸਾ ਖਤਮ ਹੋ ਜਾਂਦੀ ਹੈ, ਆਸਾ ਭੁੱਲ ਜਾਂਦੀ ਹੈ ਗੁਰਮੁਖਾਂ ਦੇ ਹਿਰਦੇ 'ਚੋਂ। ਜੇ ਆਸਾ ਲੱਗੀ ਰਹੇ ਉਸ ਤਰ੍ਹਾਂ ਫੁਰਦੇ ਰਹਿਣ, ਫੁਰਨੇ ਕਹਿੰਦੇ ਵੀ ਸੰਗਤ 'ਚ ਬੈਠੇ ਤਾਂ ਰਹੇ, ਅੱਜ ਤਾਂ ਕੋਈ ਪੱਲੇ ਨਹੀਂ ਪਿਆ। ਕਿਉਂ? ਆਸਾ ਪਦਾਰਥਾਂ ਦੀ ਹਰ ਵੇਲੇ ਲੱਗੀ ਰਹੀ, ਫਿਰ ਇੱਧਰ ਜਾਂ ਬਿਰਤੀ ਲੱਗੂ ਜਾਂ ਉੱਧਰ ਲੱਗੇਗੀ। ਆਸਾ ਦੀ ਨਦੀ ਨੂੰ ਪਾਰ ਕਰਨ ਵਾਸਤੇ ਖਾਲਸਾ ਜੀ ਭਗਤੀ ਦੀ ਬੇੜੀ 'ਤੇ ਸਵਾਰ ਮਾਰਾ ਕਰਦੇ। ਸਭ ਤੋਂ ਛੋਟੇ ਜਿਵੇਂ ਚੋਏ ਨੇ, ਉਹਨਾਂ ਉੱਥੇ ਬੇੜੀ ਦੀ ਲੋੜ ਨਹੀਂ ਪੈਂਦੀ, ਉੱਥੇ ਵੱਡੇ ਜਹਾਜ਼ ਵੀ ਨਹੀਂ ਚੱਲਦੇ, ਉੱਥੇ ਤੁਲੇ ਜੇ ਨਾਲ ਹੀ ਲੰਘ ਜਾਈਦਾ ਹੈ। ਰਾਗ ਅਤੇ ਦੁਆਖ ਦੇ ਜਿਹੜੇ ਸਤਸੰਗ ਜੀ ਅੰਦਰ ਨਾਲੇ ਚੱਲ ਰਹੇ ਨੇ, ਇਹਨਾਂ ਤੋਂ ਪਾਰ ਕਰਨ ਵਾਸਤੇ ਪ੍ਰੇਮ ਦੇ ਤੁਲੇ ਦੀ ਲੋੜ ਹੈ। ਜਦੋਂ ਆਪਣੇ ਅੰਦਰ ਪ੍ਰੇਮ ਹੋਵੇਗਾ ਵਾਹਿਗੁਰੂ ਦਾ, ਉਦੋਂ ਮਨ ਵਿੱਚ ਚਿਤਵਾਂਗੇ, ਮਨਾ ਇਹਦੇ ਨਾਲ ਤੂੰ ਦੁਆਸ਼ ਕਰਦਾ ਪਰਮੇਸ਼ੁਰ ਇਹਦੇ ਵਿੱਚ ਵੀ ਹੈਗਾ, ਇਹਦੇ ਨਾਲ ਤੂੰ ਮੋਹ ਕਰਦਾ ਇਹਦੇ ਵਿੱਚ ਵੀ ਪਰਮੇਸ਼ੁਰ ਹੈ, ਤੂੰ ਕਿਉਂ ਤੇਰੀ ਆਦਤ ਨਹੀਂ ਹਟਦੀ। ਐਂ ਗੁਰਮੁਖ ਸਮਝਾ ਕੇ ਖਾਲਸਾ ਜੀ ਰਾਗ ਅਤੇ ਦੁਆਖ ਦੇ ਨਾਲੇ ਤੋਂ ਪਾਰ ਹੋ ਜਾਂਦੇ ਹਨ। ਅੱਜ ਸਤਸੰਗਤ ਜੀ ਕਹਿਣ ਦਾ ਭਾਵ ਇਹ ਹੈ, ਗੁਰੂ ਸਾਹਿਬ ਕਿਸੇ ਨਾਲ ਦੁਆਸ਼ ਨਹੀਂ ਕਰਦੇ, ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਪਰ ਖਾਲਸਾ ਜੀ ਚੰਦੂ ਵਰਗੇ ਕਾਲੇ ਦਿਲ ਦੇ ਜਨਮਾਂ ਜਨਮਾਂ ਦੇ ਪਾਪੀ ਕਿਣਕਾ ਪੁੰਨ ਲੈ ਕੇ ਸਤਸੰਗਤ ਜੀ ਮਾਇਆ ਵਾਲੇ ਹੋ ਕਰਕੇ ਅੱਜ ਗੁਰੂ ਘਰ ਨਾਲ ਈਰਖਾ ਕਰ ਰਹੇ ਨੇ। ਮਨ ਵਿੱਚ ਚਿਤਵਿਆ ਹੈ ਕਿ ਦਿੱਲੀ ਬੁਲਾ ਲਈਏ, ਜੇਲ੍ਹ ਵਿੱਚ ਸਿੱਟ ਦਿਆਂਗੇ, ਮੁੜ ਕੇ ਨਿਕਲਣ ਨਹੀਂ ਦੇਵਾਂਗੇ, ਜੇ ਮੈਂ ਪਿਓ ਮਾਰਿਆ ਪੁੱਤ ਨੂੰ ਵੀ ਇਸੇ ਤਰ੍ਹਾਂ ਕਰਾਂਗਾ। ਪਰ ਅੱਜ ਸਤਸੰਗਤ ਜੀ ਵਜ਼ੀਰ ਖਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਚਾਲੇ ਪਾ ਕੇ ਸਨੱਦਬੱਧ ਸੂਰਮਿਆਂ ਸਿੱਖਾਂ ਦੀ ਫੌਜ ਨਾਲ ਹੈ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ, ਮਾਤਾ ਗੰਗਾ ਜੀ ਦੇ ਸਮੇਤ ਸਾਰੀ ਜ਼ਿੰਮੇਵਾਰੀ ਅੰਮ੍ਰਿਤਸਰ ਸੰਗਤਾਂ ਦੀ ਸੰਭਾਲ ਕੇ ਆ ਮਜਨੂੰ ਟਿੱਲੇ ਦਿੱਲੀ ਪਹੁੰਚ ਚੁੱਕੇ ਹੈ। ਜਿਸ ਵੇਲੇ ਸਤਸੰਗਤ ਜੀ ਵਜ਼ੀਰ ਖਾਂ ਨੂੰ ਪੁੱਛਿਆ, ਵਜ਼ੀਰ ਖਾਂ ਸਾਡੇ ਪਾਸ ਸਿੱਖਾਂ ਦੀ ਫੌਜ ਆ, ਗੁਰਸਿੱਖ ਸੂਰਮੇ ਹਨ, ਸ਼ਹਿਰ ਵਿੱਚ ਤਾਂ ਨਿਵਾਸ ਰੱਖਣ ਵਾਲੀ ਕੋਈ ਬਾਤ ਨਹੀਂ, ਦੱਸ ਕਿੱਥੇ ਟਿਕੀਏ, ਸਾਡਾ ਨਿਵਾਸ ਕਿੱਥੇ ਹੋਣਾ ਚਾਹੀਦਾ। ਧੰਨ ਸਤਸੰਗਤ ਜੀ ਪ੍ਰੇਮੀਆਂ ਦੀ ਜਿਹੜੀ ਅਵਸਥਾ ਹੈ, ਭਾਵੇਂ ਮੁਸਲਮਾਨ ਵਜ਼ੀਰ ਖਾਂ ਵਜ਼ੀਰ ਹੈ, ਪਰ ਕੀ ਕਿਹਾ ਖਾਲਸਾ ਜੀ, ਹੇ ਮਹਾਰਾਜ ਤੁਹਾਡਾ ਨਿਵਾਸ ਨਿਸਕਪਟ ਹਿਰਦਿਆਂ ਦੇ ਅੰਦਰ ਸਦਾ ਹੀ ਹੈ। ਜਿਹੜੇ ਗੁਰੂ ਘਰ ਦੇ ਨਿਸਕਾਮੀ ਸੇਵਾਦਾਰ ਨੇ ਉਹ ਤੁਹਾਡੀ ਸੇਜਾ ਹਨ, ਜੋ ਗੁਰੂ ਕਾ ਸ਼ਬਦ ਮੁੱਖੋਂ ਗੁਰਸਿੱਖ ਚਾਰਦੇ ਇਹ ਤੁਹਾਡੇ ਵਾਸਤੇ ਸੇਜਾ ਦੇ ਕੋਲੇ ਚਾਨਣ ਹੈ। ਭਗਤੀ ਦੀ ਮਹਾਰਾਜ ਆਪਨੇ ਉੱਥੇ ਇਰਦ ਗਿਰਦ ਸੁਗੰਧੀ ਫੈਲਾਈ ਹੋਈ ਹੈ, ਅਹੀ ਜੀ ਸੇਜਾ 'ਤੇ ਮਹਾਰਾਜ ਤੁਹਾਡਾ ਸਦਾ ਹੀ ਨਿਵਾਸ ਹੈ, ਗੁਰਸਿੱਖਾਂ ਦੇ ਹਿਰਦਿਆਂ 'ਚ ਵਸਦੇ ਹੋ। ਯਾ ਇਸ਼ਾਰਦ ਅੰਤਰ ਜੋਤੀਰ ਪੁਰਸ਼ਾ, ਐਸੇ ਭਾਵਨਾ ਦੇ ਬਚਨ ਸਤਸੰਗ ਜੀ ਕਹਿ ਕੇ ਕਹਿੰਦਾ, ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਵੀ ਆਏ ਸੁਣੇ ਨੇ ਮਜਨੂੰ ਟਿੱਲੇ, ਆਪ ਉਹੀ ਸਰੂਪ ਹੋ ਮਹਾਰਾਜ, ਜਗ੍ਹਾ ਦੇਖ ਲਓ, ਅੱਗੇ ਤੁਹਾਡੀ ਇੱਛਾ। ਆਪ ਜੀ ਨੇ ਜਮੁਨਾ ਦਾ ਕਿਨਾਰਾ ਜਿਸ ਵੇਲੇ ਮਜਨੂੰ ਟਿੱਲੇ ਜਾ ਕੇ ਪਹੁੰਚੇ, ਬਹੁਤ ਹੀ ਰਮਣੀਕ ਦੇਖਿਆ, ਗੁਰਸਿੱਖਾਂ ਦੀ ਸਤਸੰਗ ਜੀ ਫੌਜ ਸਾਰੀ ਨਾਲ ਹੈ, ਘੋੜਿਆਂ ਦੀਆਂ ਲਾਈਨਾਂ ਲਾ ਦਿੱਤੀਆਂ, ਤੰਬੂ ਲੱਗਣੇ ਸ਼ੁਰੂ ਹੋ ਗਏ। ਇਹਨੂੰ ਸਤਸੰਗ ਜੀ ਸਤਿਕਾਰ ਦੇ ਕਰਕੇ ਕਿੰਚ ਬੇਗ ਨੂੰ ਅਤੇ ਵਜ਼ੀਰ ਖਾਂ ਨੂੰ ਆਪ ਜੀ ਨੇ ਵਿਦਿਆ ਕੀਤਾ ਹੈ, ਨਾਲੇ ਕਹਿ ਦਿੱਤਾ ਜਾਓ ਜਾ ਕੇ ਜਹਾਂਗੀਰ ਨੂੰ ਮਿਲੋ ਅਤੇ ਸਾਡਾ ਦੱਸ ਦਿਓ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਆ ਗਏ ਨੇ, ਕੀ ਪ੍ਰਯੋਜਨ ਹੈ ਤੇਰਾ ਬੁਲਾਉਣ ਦਾ, ਤੂੰ ਗੱਲਬਾਤ ਕਰ ਲਾ ਉਹਨਾਂ ਨਾਲ। ਜਿਸ ਪ੍ਰਕਾਰ ਖਾਲਸਾ ਜੀ ਵਜ਼ੀਰ ਖਾਂ ਆਪਣੇ ਘਰ ਜਾ ਕੇ ਸਤਸੰਗਤ ਜੀ ਥੋੜ੍ਹਾ ਜਿਹਾ ਚਿਰ ਆਰਾਮ ਕਰਕੇ ਦੇਖ ਰਿਹਾ ਹੈ ਕੋਈ ਮੌਕਾ ਤਾੜਾਂ, ਜਦੋਂ ਜਹਾਂਗੀਰ ਵਿਹਲਾ ਹੋਵੇ ਤਾਂ ਮੈਂ ਉਹਦੇ ਨਾਲ ਬਚਨ ਬਿਲਾਸ ਕਰਕੇ ਸਮਾਂ ਮੁਕਰਰ ਕਰ ਲਵਾਂ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮਿਲਾਪ ਹੋਵੇ। ਇਹ ਜਿਵੇਂ ਸਤਸੰਗਤ ਜੀ ਕਥਾ ਅੱਗੇ ਆ ਰਹੀ ਹੈ, ਆ ਬਿਰਤੀਆਂ ਨੂੰ ਕਾਗਰ ਕਰੋ, ਸੁਣੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹਨ
ਦੋਹਰਾ ਆਇਓ ਅਫਸਰ ਮਿਲਣ ਕੋ।
ਜਦੋਂ ਸਤਸੰਗਤ ਜੀ ਮੌਕਾ ਤਾੜ ਲਿਆ ਵਜ਼ੀਰ ਖਾਂ ਨੇ ਮਿਲਣ ਦਾ ਜਹਾਂਗੀਰ ਨੂੰ,
ਗਮਨੇ ਹਜ਼ਰਤ ਪਾਸ
ਬਾਦਸ਼ਾਹ ਦੇ ਪਾਸ ਪਹੁੰਚ ਗਏ, ਕਿੰਚ ਵੇਗ ਤੇ ਵਜ਼ੀਰ ਖਾਂ
ਅਦਬ ਤੇ ਬੰਦਗੀ
ਬਹੁਤ ਹੀ ਅਦਬ ਦੇ ਨਾਲ ਸਲਾਮਾਂ ਲੇਖਮ ਕਹੀ
ਨਿਮ ਨਿਮ ਕਰਤ ਪ੍ਰਕਾਸ਼
ਨਿਮ ਨਿਮ ਕੇ ਸਤਸੰਗ ਜੀ ਝੁਕਣਾ ਕੀਤਾ ਨਮਸਕਾਰ ਕੀਤੀ ਬਾਦਸ਼ਾਹ ਨੂੰ
ਚੌਪਈ ਨਮਰੀ ਹੋਤ ਗਏ ਜਬ ਨੇੜੇ
ਜਦੋਂ ਨਿਮਰਤਾ ਦੇ ਨਾਲ ਬਾਦਸ਼ਾਹ ਦੇ ਨੇੜੇ ਪਹੁੰਚੇ ਦੋਨੋਂ
ਜਹਾਂਗੀਰ ਇਨ ਦਿਸ ਤ੍ਰਿਗ ਫੇਰੇ
ਉਸ ਵੇਲੇ ਜਹਾਂਗੀਰ ਨੇ ਵੀ ਸਤ ਸੰਗਤ ਜੀ ਸਿਰ ਚੱਕ ਕੇ ਇਹਨਾਂ ਵੱਲ ਦ੍ਰਿਸ਼ਟੀ ਕੀਤੀ
ਦੇਖਤ ਬੋਲਿਓ ਸ਼ਾਹ ਸੁਜਾਨ
ਵਜ਼ੀਰ ਖਾਂ ਨੂੰ ਦੇਖ ਕਰਕੇ ਬੋਲਿਆ ਬਾਦਸ਼ਾਹ ਸਿਆਣਾ
ਖਾਂ ਵਜ਼ੀਰ ਟਿਗ ਆਓ ਬਖਾਨ
ਆ ਬਈ ਵਜ਼ੀਰ ਖਾਂ ਖਬਰਸਾਰ ਦੇ ਆਖ ਸਾਡੇ ਕੋਲੇ ਦੱਸ
ਸ੍ਰੀ ਜਗ ਗੁਰ ਅਰਜਨ ਕੇ ਨੰਦ
ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ
ਨਾਮ ਜਿਨੋ ਸ੍ਰੀ ਹਰਗੋਬਿੰਦ
ਜਿਨ੍ਹਾਂ ਦਾ ਨਾਮ ਹਰਗੋਬਿੰਦ ਸਾਹਿਬ ਜੀ ਹੈ
ਗੁਰਤਾ ਗਾਦੀ ਪਰ ਅਬ ਵੈਸੇ
ਇਸ ਵੇਲੇ ਗੁਰਤਾ ਗੱਦੀ ਦੇ ਉੱਤੇ ਸੁਭਾਏਮਾਨ ਹਨ
ਆਏ ਕਿਦੋਂ ਨਾ ਕਹੋ ਸੁਧ ਕੈਸੇ
ਹੁਣ ਦੱਸ ਖਬਰ ਦੇ ਤੁਹਾਡੇ ਨਾਲ ਆ ਗਏ ਅੰਮ੍ਰਿਤਸਰੋਂ ਕਿ ਨਹੀਂ ਆਏ ਕਿ ਜਵਾਬ ਦੇ ਦਿੱਤਾ ਇਹ ਦੱਸ
ਖਾਂ ਵਜ਼ੀਰ ਕਰ ਜੋਰ ਉਗਾਰੀ
ਵਜ਼ੀਰ ਖਾਂ ਨੇ ਸਤਸੰਗ ਜੀ ਹੱਥ ਜੋੜ ਕੇ ਕਿਹਾ
ਚਾਤਰ ਤਾਜਤ ਗਿਰਾ ਉਚਾਰੀ
ਬਹੁਤ ਹੀ ਸਿਆਣਪ ਨਾਲ ਬਾਣੀ ਕਹੀ
ਬੈ ਮੈਂ ਅਲਪ ਬ੍ਰਿਧ ਬੁੱਧ ਮਾਹੀ
ਇਹ ਬਾਦਸ਼ਾਹ ਸਲਾਮਤ ਕੀ ਪੁੱਛਦੇ ਹੋ ਉਮਰ ਸਰੀਰ ਕਰਕੇ ਛੋਟੀ ਆ ਉਹਨਾਂ ਦੀ ਪਰ ਜਿਹੜੀ ਉਹਨਾਂ ਦੀ ਬੁੱਧੀ ਹੈ ਉਹਨੂੰ ਕੋਈ ਮਾਪ ਨਹੀਂ ਸਕਦਾ ਆਤਮ ਵਿਸ਼ੈਣੀ ਮਤੀ ਹੈ
ਡੀਲ ਬੁਲੰਦ ਔਰ ਅਸਨਾਹੀ
ਇਹੋ ਜਿਹਾ ਕੱਦ ਉੱਚਾ ਹੈ ਉਮਰ ਦੇ ਹਿਸਾਬ ਨਾਲ ਕੋਈ ਵੀ ਉਹਨਾਂ ਦੇ ਸੁਦਰਸ ਨਹੀਂ ਹੈ
ਪ੍ਰਿਯ ਮੂਰਤ ਸੂਰਤ ਅਤ ਸੁੰਦਰ
ਇਹੋ ਜਿਹਾ ਸੁੰਦਰ ਸਰੂਪ ਹੈ ਸਾਰਿਆਂ ਨੂੰ ਦਰਸ਼ਨ ਕਰਨ ਵਾਲਿਆਂ ਨੂੰ ਪਿਆਰੇ ਲੱਗਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ
ਸਾਹਿਬ ਕਰਾਮਾਤ ਗੁਣ ਮੰਦਰ
ਗੁਣਾਂ ਦੇ ਤਾਂ ਮੰਦਰ ਹੀ ਹਨ ਘਰ ਹਨ ਔਰ ਕਰਾਮਾਤ ਦੇ ਮਾਲਕ ਹਨ ਜੋ ਇੱਛਾ ਕਰ ਸਕਦੇ ਨੇ
ਕਰਿਓ ਬਲੋਕਣ ਜਬ ਹਉ ਜਾਏ
ਵਜ਼ੀਰ ਖਾਂ ਕਹਿਣ ਲੱਗਾ ਹੇ ਬਾਦਸ਼ਾਹ ਜਦੋਂ ਅਸੀਂ ਅੰਮ੍ਰਿਤਸਰ ਜਾ ਕੇ ਦਰਸ਼ਨ ਕੀਤੇ
ਤੁਮਰੀ ਦਿਸ ਤੇ ਕਹਿਓ ਸੁਣਾਏ
ਤੇਰੀ ਤਰਫੋਂ ਬੇਨਤੀ ਸੁਣਾਈ ਬਈ ਦਿੱਲੀ ਚੱਲੋ
ਕਿਰਪਾ ਦਿਸ਼ਟ ਕੋ ਠਾਨ ਮਹਾਨਾ
ਬਹੁਤ ਹੀ ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਜਿਮ ਹਮ ਭਣਿਓ ਸੁਣਿਓ ਤਿਮ ਮਾਨਾ
ਜਿਵੇਂ ਅਸੀਂ ਕਿਹਾ ਉਸੇ ਤਰ੍ਹਾਂ ਪ੍ਰੇਮ ਨਾਲ ਸੁਣਿਆ ਤੇ ਸਾਡੀ ਗੱਲ ਮੰਨ ਲਈ
ਹੋਏ ਅਸਵਾਰ ਆਪ ਚੱਲਿਆ ਏ
ਇਸ ਵੇਲੇ ਆਪ ਚੱਲ ਕੇ ਆਏ ਨੇ ਘੋੜਿਆਂ ਤੇ ਸਵਾਰ ਹੋ ਕੇ
ਆਣਸ ਉਤਰੇ ਮਜਨੂ ਥਾਏ
ਮਜਨੂ ਟੱਲੇ ਵਾਲੇ ਸਥਾਨ ਤੇ ਜਮੁਨਾ ਦੇ ਕਿਨਾਰੇ ਤੇ ਆ ਕੇ ਆਸਣ ਲਾ ਦਿੱਤੇ ਨੇ
ਸੰਤ ਸਾਹਿਬ ਬਹੁ ਭਇਓ ਪ੍ਰਸੰਨ
ਬਾਦਸ਼ਾਹ ਸੁਣ ਕੇ ਮਹਾਰਾਜ ਦਾ ਆਉਣਾ ਦਿੱਲੀ ਵਿੱਚ ਬੜਾ ਖੁਸ਼ ਹੋਇਆ
ਕਹਿਓ ਵਜ਼ੀਰ ਖਾਨ ਕੇ ਧੰਨ
ਵਜ਼ੀਰ ਖਾਂ ਕਹਿਣ ਲੱਗੇ ਤੂੰ ਧੰਨ ਹੈ ਬਈ ਤੇਰੀ ਕਮਾਈ ਬਹੁਤ ਹੀ ਸਿਆਣਾ ਹੈ ਜਿਹੜਾ ਗੁਰੂ ਸਾਹਿਬ ਨੂੰ ਲਿਆਇਆ
ਮੁਝ ਟਿਗ ਕਰਤ ਹੁਦੇ ਨਰਚਾਰੀ
ਮੇਰੇ ਕੋਲੇ ਚੰਦੂ ਵਰਗੇ ਹੋਰ ਚੰਦੂ ਦੇ ਜਿਹੜੇ ਚਮਚੇ ਸੀ ਸਾਰੇ ਚੁਗਲੀ ਕਰਦੇ ਰਹਿੰਦੇ ਸੀ
ਗੁਰੂ ਨਾ ਇਹ ਨਿਕਟ ਤੁਮਾਰੀ
ਇਹ ਬਾਦਸ਼ਾਹ ਤੇਰੇ ਪਾਸ ਗੁਰੂ ਕਦੇ ਵੀ ਨਹੀਂ ਆਵੇਗਾ
ਕਿੰਚ ਬੇਗ ਹਰ ਖਾਨ ਵਜ਼ੀਰ
ਕਿੰਚ ਬੇਗ ਤੇ ਵਜ਼ੀਰ ਖਾਂ
ਸ਼ੂਸ਼ੇ ਹਟ ਆਵੇ ਤੁਮ ਤੀਰ
ਇਹ ਦੋਨੋਂ ਹੀ ਬਾਦਸ਼ਾਹ ਤੇਰੇ ਕੋਲ ਖਾਲੀ ਮੁੜੇ ਆਉਣਗੇ ਅੰਮ੍ਰਿਤਸਰੋਂ ਛੇਵੇਂ ਪਾਤਸ਼ਾਹ ਨਹੀਂ ਆਉਣਗੇ ਦਿੱਲੀ ਵਿੱਚ
ਤੇ ਸੁਣ ਮੈਂ ਮਾਨਤ ਰਹਿਓ
ਮੈਂ ਉਹਨਾਂ ਦੀਆਂ ਚੁਗਲੀਆਂ ਸੁਣ ਸੁਣ ਕੇ ਗੱਲ ਤਸੱਲੀ ਨਾਲ ਮੰਨਦਾ ਰਿਹਾ ਕਿ ਨਹੀਂ ਆਉਣਗੇ
ਇਸਮੇ ਤੂੰ ਬੁੱਧ ਕੋ ਬਲ ਲਹਿਓ
ਪਰ ਅੱਜ ਮੈਂ ਹੈਰਾਨ ਹਾਂ ਤੁਹਾਡੀ ਬੁੱਧੀ ਦੀ ਸਿਆਣਪ ਤੋਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਕੇ ਤੁਸੀਂ ਲੈ ਆਏ
ਆਸ਼ੀ ਭਈ ਗੁਰੂ ਚਲੇ ਆਏ
ਬਹੁਤ ਹੀ ਚੰਗਾ ਹੋ ਗਿਆ ਦਿੱਲੀ ਚ ਆਏ ਚਰਨ ਪਾਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਗਨ ਦੋਸ਼ਣ ਤੇ ਮੋਏ ਬਚਾਏ
ਮੈਨੂੰ ਜਿਹੜੇ ਦੋਸ਼ ਮੇਰੇ ਸਿਰ ਚੜਨੇ ਸੀ ਉਹ ਬਚ ਗਿਆ ਮੈਂ
ਆਪ ਸਭ ਭਾਂਤ ਕਰੋ ਤਿੰਨ ਸੇਵਾ
ਹੁਣ ਚੰਗੀ ਤਰ੍ਹਾਂ ਉਹਨਾਂ ਦੀ ਸੇਵਾ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ
ਹਰ ਖਾਵੋ ਨੀਕੇ ਗੁਰਦੇਵਾ
ਗੁਰਦੇਵ ਸਤਿਗੁਰਾਂ ਨੂੰ ਪ੍ਰਸੰਨ ਕਰੋ
ਹਮ ਸੋ ਮੇਲ ਕਰਾਵੋ ਕਾਲੀ
ਕੱਲ ਨੂੰ ਮੇਰੇ ਨਾਲ ਮਿਲਾ ਆਪ ਕਰਾਓ ਗੁਰੂ ਸਾਹਿਬ ਦਾ ਇਹ ਜਹਾਂਗੀਰ ਨੇ ਕਹਿਤਾ ਵਜ਼ੀਰ ਖਾਂ ਨੂੰ
ਸਭ ਤੇ ਗੁਰ ਗਾਦੀ ਸੋ ਵਸਾਲੀ
ਮੈਨੂੰ ਵੀ ਪਤਾ ਹੈ ਕਿ ਸਾਰੀ ਜਿੰਨੀ ਦੁਨੀਆਂ ਦੀਆਂ ਪੀਰਾਂ ਦੀਆਂ ਗੱਦੀਆਂ ਨੇ ਹਿੰਦ ਵਾਸੀਆਂ ਦੇ ਗੁਰੂਆਂ ਦੀਆਂ ਗੱਦੀਆਂ ਨੇ ਸਾਰੀਆਂ ਗੱਦੀਆਂ ਨਾਲੋਂ ਗੁਰੂ ਸਾਹਿਬ ਦੀ ਗੁਰਤਾ ਗੱਦੀ ਉੱਚੀ ਹੈ ਪਰ ਇਹਨੂੰ ਹਲੇ ਇਹ ਗਿਆਨ ਨਹੀਂ ਹੋਇਆ ਕਿ ਹੁਣ ਗੁਰਤਾ ਗੱਦੀ ਵੀ ਤਖ਼ਤ ਦੇ ਵਿੱਚ ਅਭੇਦ ਹੋ ਚੁੱਕੀ ਹੈ ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ ਨਾਨਕ ਨਿਰਭਉ ਨਿਰੰਕਾਰ ਵੀ ਸਿੱਧਾਂ ਖੇਲਾ ਪੰਜਾਂ ਪਾਤਸ਼ਾਹੀਆਂ ਤੱਕ ਗੁਰਤਾ ਗੱਦੀ ਆਈ ਅੱਜ ਉਹ ਗੁਰਤਾ ਗੱਦੀ ਦੇ ਉੱਤੇ ਹੀ ਜੀ ਪਾਤਸ਼ਾਹ ਹੋ ਗਈ ਗੁਰਤਾ ਗੱਦੀ ਵੀ ਵਿੱਚੇ ਲੀਨ ਹੈ ਅਤੇ ਤਖ਼ਤ ਵੀ ਸਤਸੰਗ ਜੀ ਸੱਚ ਚੁੱਕਿਆ ਹੈ ਅਕਾਲ ਤਖ਼ਤ ਜਿੱਥੇ ਸਿਦਕ ਦੀ ਸਿੱਖੀ ਵੀ ਨਿਭਾਉਣ ਦੀ ਸਿੱਖਿਆ ਪ੍ਰਾਪਤ ਹੋ ਰਹੀ ਹੈ ਸਿੱਖਾਂ ਵਾਸਤੇ ਔਰ ਪ੍ਰੇਮ ਦੀ ਸਿੱਖੀ ਨੂੰ ਨਿਭਾਉਣ ਵਾਸਤੇ ਵੀ ਸਤਸੰਗ ਉਪਦੇਸ਼ ਮਿਲ ਰਿਹਾ ਹੈ। ਅੱਗੇ ਗੁਰਤਾ ਗੱਦੀ ਦੇ ਉੱਤੇ ਕੇਵਲ ਬੈਠ ਕੇ ਪ੍ਰੇਮ ਦੀ ਸਿੱਖੀ ਨਿਭਾਉਣ ਦੇ ਉਪਦੇਸ਼ ਸਤਸੰਗ ਜੀ ਦਿੱਤੇ ਜਾਂਦੇ ਸੀ। ਅੱਜ ਸਿਦਕ ਕਿਵੇਂ ਰੱਖਣਾ ਸਤਸੰਗ ਜੀ, ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾਡੈ ਖੇਤ, ਸੈਨਾ ਸਾਧ ਸਮੂਹ ਸੂਰ ਅਜਿੱਤੰਗ ਸਨਾਹੰਗ ਤਨ ਨਿਮਰਤਾ, ਆਪਦਾ ਗੁਣ ਗੋਬਿੰਦ ਰਮਣੰਗ ਓਟ ਗੁਰ ਸ਼ਬਦ ਕਰ ਚਰਮਣ ਹੈ। ਐਸੇ ਸਤਸੰਗ ਜੀ ਸੂਰਮਤਾਈ ਦੇ ਗੁਣ ਆਪ ਛੇਵੇਂ ਪਾਤਸ਼ਾਹ ਪ੍ਰਗਟ ਕਰ ਰਹੇ ਨੇ।
ਇਮ ਕਹਿ ਉੱਠਿਓ ਸਭਾ ਤਜ ਸ਼ਾਹੂ,
ਜਿਉਂ ਬਾਦਸ਼ਾਹ ਕਚਹਿਰੀ ਚੋਂ ਸਮਾਂ ਹੋ ਗਿਆ ਸੀ ਜਾਣ ਦਾ ਮਹਿਲਾਂ ਨੂੰ, ਕਹਿ ਕੇ ਉੱਠ ਖੜਿਆ ਵਜੀਦ ਖਾਂ ਦਾ ਧੰਨਵਾਦ ਕੀਤਾ, ਬਹੁਤ ਚੰਗਾ ਕੀਤਾ ਮਹਾਰਾਜ ਜੀ ਨੂੰ ਤੂੰ ਲਿਆਇਆ, ਕੱਲ ਨੂੰ ਮੈਨੂੰ ਜ਼ਰੂਰ ਮਿਲਾਓ।
ਹਾਂ ਵਜ਼ੀਰ ਆਇਓ ਗੁਰਪਾਹੂ,
ਵਜ਼ੀਰ ਖਾਂ ਸਤਸੰਗਤ ਜੀ ਉੱਥੋਂ ਬਾਦਸ਼ਾਹ ਕੋਲੋਂ ਉੱਠ ਕੇ ਗੁਰੂ ਸਾਹਿਬ ਕੋਲੇ ਆ ਗਿਆ ਮਜਨੂੰ ਟਿੱਲੇ।
ਸਾਹੋ ਬਰਤਾਂਤ ਭਇਓ ਸੋ ਭਾਖਾ,
ਜੋ ਬਾਦਸ਼ਾਹ ਨਾਲ ਗੱਲਬਾਤ ਹੋਈ ਵਜ਼ੀਰ ਖਾਂ ਦੀ ਸਭ ਦੱਸ ਦਿੱਤੀ ਮਹਾਰਾਜ ਜੀ ਨੂੰ,
ਕਰੇ ਪ੍ਰਾਤ ਮਿਲਵੇ ਅਬਲਾਖਾ।
ਇਹ ਸਤਿਗੁਰੂ ਜੀ ਬਾਦਸ਼ਾਹ ਨੇ ਇੱਛਾ ਧਾਰੀ ਆ ਕਿ ਕੱਲ ਨੂੰ ਸਵੇਰੇ ਜ਼ਰੂਰ ਕਚਹਿਰੀ ਵਿੱਚ ਮਿਲੋ ਤੁਸੀਂ।
ਤਬ ਲੋ ਜਾਮ ਦਿਵਸ ਰਹਿ ਗਏ,
ਉਸ ਵੇਲੇ ਸਤਸੰਗ ਜੀ ਦਿਨ ਸ਼ਾਮ ਦਾ ਟਾਈਮ ਇੱਕ ਪਹਿਰ ਰਹਿੰਦਾ ਸੀ।
ਗੁਰਿਆ ਇਹ ਸੰਗਤ ਸੁਣ ਲਿਓ,
ਸੰਗਤਾਂ ਦਿੱਲੀ ਦੀਆਂ ਨੇ ਵੀ ਸੁਣ ਲਿਆ ਕਿ ਗੁਰੂ ਸਾਹਿਬ ਜੀ ਆ ਗਏ, ਚਰਨ ਪਾਏ ਨੇ ਦਿੱਲੀ ਬਾਹਰ।
ਲੱਗ ਵਸਾਲ ਗੁਰ ਸਿੱਖ ਨਰ ਨਾਰੀ, ਲੱਗੋ ਵਸਾਲ ਗੁਰ ਸਿੱਖ ਨਰ ਨਾਰੀ,
ਛੋਟੇ ਵੱਡੇ ਜਿੰਨੇ ਗੁਰਸਿੱਖ ਇਸਤਰੀਆਂ ਪੁਰਸ਼ ਸੀ ਦਿੱਲੀ ਦੇ ਨਿਵਾਸੀ,
ਮਿਲ ਕਰ ਸਗਰੇ ਪੁਰੀ ਮਝਾਰੀ,
ਸਾਰੀ ਸਤਸੰਗ ਜੀ ਪੁਰੀ ਦੇ ਵਿੱਚ ਦਿੱਲੀ ਚ ਮਿਲ ਕਰਕੇ ਸਾਰੀਆਂ ਸੰਗਤਾਂ,
ਔਰ ਆਨੰਦ ਧਾਰ ਕਰ ਚਲੇ ਆਏ,
ਐਸੀ ਖੁਸ਼ੀ ਧਾਰੀ ਹਿਰਦੇ ਚ ਆਨੰਦ ਧਾਰਿਆ ਚਲੇ ਆ ਰਹੇ ਨੇ, ਜਿਵੇਂ ਕੀੜੀਆਂ ਦੀ ਡਰ ਜਾਂਦੀ ਹੁੰਦੀ ਆ ਨਾ, ਐ ਦਿੱਲੀ ਤੋਂ ਨਿਕਲ ਕੇ ਸੰਗਤਾਂ ਚੱਲ ਪਈਆਂ ਖਾਲਸਾ ਜੀ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ।
ਅਗਰ ਮਸੰਦ ਸਿੱਖ ਸਮੁਦਾਏ,
ਹੋਰ ਜਿਤਨੇ ਮਸੰਦ ਉਦੋਂ ਹੁਣ ਜਥੇਦਾਰ ਕਹਿੰਦੇ ਨੇ, ਉਦੋਂ ਮਸੰਦ ਕਹਿੰਦੇ ਸੀ, ਹੋਰ ਸਿੱਖ ਤੇ ਮਸੰਦ ਵੀ ਹਨ,
ਆਣ ਕਰਿਓ ਦਰਸ਼ਨ ਤਿੰਨ ਸਮੋ,
ਆ ਕੇ ਮਜਨੂੰ ਟਿੱਲੇ ਸਤਿਗੁਰਾਂ ਦਾ ਸ਼ਾਮ ਦੇ ਟਾਈਮ ਦਿੱਲੀ ਦੀਆਂ ਸੰਗਤਾਂ ਨੇ ਦਰਸ਼ਨ ਕੀਤਾ।
ਧਰੇ ਉਪਾਇਨ ਕਰ ਕਰ ਨਮੋ,
ਭੇਟਾ ਰੱਖ ਰੱਖ ਕੇ ਮੱਥਾ ਟੇਕਦੇ ਆ,
ਸ਼ਬਦ ਰਬਾਬੀ ਗਾਵਤ ਰਾਗ,
ਰਬਾਬੀ ਰਾਗ ਦੇ ਵਿੱਚ ਸ਼ਾਮ ਦੇ ਟਾਈਮ ਸਤਸੰਗ ਜੀ ਕੀਰਤਨ ਕਰਦੇ ਨੇ।
ਸੁਣੇ ਪ੍ਰੇਮ ਤੇ ਜੇ ਵੱਡ ਭਾਗ,
ਜਿਨ੍ਹਾਂ ਦੇ ਵੱਡੇ ਭਾਗ ਨੇ ਭਾਈ ਉਹ ਪ੍ਰੇਮ ਨਾਲ ਸੁਣਦੇ ਨੇ।
ਦਿੱਲੀ ਪੁਰ ਕੇ ਨਰ ਸਮੁਦਾਏ,
ਜਿਨ੍ਹਾਂ ਦਿੱਲੀ ਸ਼ਹਿਰ ਦੇ ਲੋਕ ਹਨ,
ਭਈ ਪੀਰ ਗੁਰ ਦਰਸ਼ਨ ਆਏ,
ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਮੱਥਾ ਟੇਕਣ ਦਾ ਵਿਹਲ ਨਹੀਂ ਮਿਲਦਾ, ਬਹੁਤ ਹੀ ਭੀੜ ਹੋ ਗਈ।
ਸੁੰਦਰਤਾ ਸਰੀਰ ਵੱਡੀਲਾ,
ਵੱਡਾ ਭਾਰੀ ਕੱਦ ਹੈ ਆਪ ਜੀ ਦਾ, ਜਾਨ ਵਾਹਨ ਤੇ ਸੁੰਦਰ ਸਰੂਪ ਹੈ,
ਆ ਯੁੱਧ ਧਾਰੀ ਰੂਪ ਛਬੀਲਾ,
ਉਦੋਂ ਵੀ ਸੋਭਾ ਫਬ ਰਹੀ ਆ, ਬਾਣਾ ਪਹਿਨਿਆ ਹੋਇਆ, ਸ਼ਸਤਰ ਧਾਰੀਆਂ ਨੇ, ਮੀਰੀ ਪੀਰ ਦੀਆਂ ਸ੍ਰੀ ਸਾਹਿਬਾਂ ਪਹਿਨੀਆਂ,
ਰੀਤ ਨਵੀਨ ਹੇਰ ਕਰ ਸੰਗਤ,
ਸਾਰੀ ਦਿੱਲੀ ਦੀ ਸੰਗਤ ਸਤਿਗੁਰੂ ਜੀ ਦੇ ਸਰੂਪ ਤੋਂ ਦੇਖ ਕੇ ਵੀ ਬੁਲਿਹਾਰ ਜਾਂਦੀ ਹੈ, ਔਰ ਬਾਣੇ ਨੂੰ ਦੇਖ ਕੇ ਹੈਰਾਨ ਹੋ ਰਹੀ ਹੈ ਕਿ ਰਹੁ ਰੀਤੀ ਗੁਰੂ ਘਰ ਵਿੱਚ ਨਵੀਂ ਹੋਈ ਚੱਲ ਪਈ, ਪੰਜਾਂ ਗੁਰੂਆਂ ਨੇ ਤਾਂ ਸ਼ਸਤਰ ਨਹੀਂ ਪਹਿਨੇ ਆ, ਸ਼ਾਂਤ ਰੂਪ ਰਹੇ, ਇਹਨਾਂ ਨੇ ਫੌਜਾਂ ਵੀ ਰੱਖ ਲਈਆਂ ਘੋੜਿਆਂ ਦੀ, ਸਤਸੰਗ ਦੀ ਲਾਈਨ ਲੱਗੀ ਦੇਖੀ, ਸਿੱਖ ਸਾਰੇ ਸ਼ਸਤਰ ਧਾਰੀ ਦੇਖੇ, ਇੱਕ ਇੱਕ ਲੱਖ ਦਾ ਘੋੜਾ ਸਤਸੰਗ ਜੀ ਆਪ ਜੀ ਨੇ ਸਿੱਖਾਂ ਦੇ ਥੱਲੇ ਚੜ੍ਹਨ ਨੂੰ ਦਿੱਤਾ ਹੋਇਆ, ਆਪ ਵੀ ਤਿਆਰ ਬਰਤਿਆਰ ਸਤਸੰਗ ਜੀ ਸ਼ਸਤਰ ਧਾਰੀ, ਸਿੱਖ ਦਿੱਲੀ ਦੇ ਹੈਰਾਨ ਹੋ ਗਏ,
ਬਿਸਮੈ ਰਿਦੇ ਨਿਕਟ ਥਿਤ ਪੰਗਤ,
ਨੇੜੇ ਬੈਠ ਬੈਠ ਕੇ ਹੈਰਾਨ ਹੋ ਰਹੇ ਨੇ ਦਰਸ਼ਨ ਕਰਕੇ,
ਰਾਜ ਸਾਜ ਕੋ ਬਿਉਤ ਬਣਾਵਾ,
ਆਪਸ ਵਿੱਚ ਹੀ ਕਹਿੰਦੇ ਨੇ ਸਤਿਗੁਰਾਂ ਨੇ ਤਾਂ ਰਾਜ ਸਾਜ ਦੀ ਬਿਉਤ ਬਣਾ ਲਈ, ਜਿਵੇਂ ਪਾਤਸ਼ਾਹੀ ਸਾਹਮਣੀ ਹੁੰਦੀ ਹੈ ਸਾਰੀ ਦੁਨੀਆਂ ਦੀ,
ਪੂਰਬ ਗੁਰਨ ਰੀਤ ਨੇ ਪਾਵਾ,
ਪਹਿਲਿਆਂ ਗੁਰੂਆਂ ਨੇ ਨੀ ਇਹ ਰਹੁ ਰੀਤੀ ਕੀਤੀ ਸ਼ਸਤਰ ਪਹਿਨਣੇ,
ਹੇਰ ਹੇਰ ਹਰਖਤ ਸਿੱਖ ਪਰਖਤ,
ਲੇਕਿਨ ਸਤਸੰਗਤ ਜੀ ਦੇਖ ਦੇਖ ਕੇ ਦਿੱਲੀ ਦੇ ਸਿੱਖ ਖੁਸ਼ ਹੋ ਰਹੇ ਨੇ, ਪਰਖ ਰਹੇ ਨੇ,
ਕਿਰਪਾ ਦ੍ਰਿਸ਼ਟ ਜਨ ਅੰਮ੍ਰਿਤ ਵਰਖਤ,
ਐਸੀ ਅੰਮ੍ਰਿਤਮਈ ਦ੍ਰਿਸ਼ਟੀ ਸਤਸੰਗ ਜੀ ਕਰਦੇ, ਜਾਨੂੰ ਅੰਮ੍ਰਿਤ ਵਰਦਾ ਹੈ। ਖਾਲਸਾ ਜੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਖਾ ਹੈ, ਜਦੋਂ ਅੰਮ੍ਰਿਤ ਸਤਸੰਗ ਜੀ ਬ੍ਰਹਮ ਗਿਆਨੀ ਦ੍ਰਿਸ਼ਟੀ ਜੋ ਵਰਖਾ ਕਰ ਸਕਦਾ ਹੈ, ਗੁਰੂ ਸਾਹਿਬ ਦੀ ਦ੍ਰਿਸ਼ਟੀ ਤਾਂ ਸਤਸੰਗ ਜੀ ਬਹੁਤ ਹੀ ਅੰਮ੍ਰਿਤ ਭਰਪੂਰ ਹੈ। ਅਮੈ ਦ੍ਰਿਸ਼ਟ ਸੁਭ ਕਰੈ ਹਰੇ ਅਗ ਪਾਪ ਸਕਲ ਮਲ, ਐਸੀ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਭਰੀ ਦ੍ਰਿਸ਼ਟੀ ਹੈ।
ਸਭਨ ਕੀ ਹੋਵਤ ਅਰਦਾਸ,
ਜੋ ਪ੍ਰੇਮੀ ਆਉਂਦੇ ਨੇ ਕਾਮਨਾ ਵਾਲੇ ਸਭ ਦੀਆਂ ਅਰਦਾਸਾਂ ਅਰਦਾਸੀਆਂ ਕਰਦਾ ਹੈ,
ਕੀਤਕ ਪੁਰਬਤ ਔਰ ਕੀ ਆਸ,
ਕਿਤਨੇ ਆਪੋ ਆਪਣੀਆਂ ਆਸਾਂ ਪੂਰੀਆਂ ਕਰਦੇ ਨੇ,
ਦਰਸ਼ਨ ਕਰਤ ਨਾ ਤ੍ਰਿਪਤੇ ਕੋਈ,
ਇਹੀ ਜੀ ਖਿੱਚ ਆ ਮਹਾਰਾਜ ਦੇ ਦਰਸ਼ਨਾਂ ਦੀ, ਦਰਸ਼ਨ ਕਰਦੇ ਖਸਾ ਸਿੰਘ ਜੀ ਸਿੱਖ ਰੱਜਦੇ ਨਹੀਂ, ਦੇਖੀ ਜਾਂਦੇ ਆ ਮਹਾਰਾਜ ਵੱਲ,
ਨਿਕਟਰੇ ਕੋ ਖਰੇ ਸੋਈ,
ਕੋਈ ਨੇੜੇ ਖੜੇ ਨੇ, ਕੋਈ ਬੈਠੇ ਹਨ,
ਗੁਰ ਕੀ ਕਾਰ ਸਰਬ ਲੈ ਆਏ,
ਗੁਰੂ ਘਰ ਦੀ ਕਾਰ ਭੇਟਾ ਲੈ ਕੇ ਆਏ ਸਾਰੇ,
ਪਇਓ ਅਪੈਨ ਕੋ ਸਮਦਾਏ,
ਢੇਰੀ ਲੱਗ ਗਏ ਮਹਾਰਾਜ ਦੇ ਮੂਹਰੇ ਵਸਤੂਆਂ ਦੇ,
ਬ੍ਰਿੰਦ ਦੇਵਤਾ ਇਕੱਠੇ ਹੋਏ,
ਜਿਵੇਂ ਸਤਸੰਗ ਜੀ ਬਹੁਤ ਸਾਰੇ ਦੇਵਤੇ ਇਕੱਠੇ ਹੋ ਕੇ,
ਜਤਾ ਵਿਸ਼ਨੂੰ ਪੂਜੇ ਸਭ ਕੋਏ,
ਜਿਵੇਂ ਬਕੁੰਠ ਧਾਮ ਚੋਂ ਆਏ ਵਿਸ਼ਨੂੰ ਭਗਵਾਨ ਦੀ ਪੂਜਾ ਹੁੰਦੀ ਆ ਦੇਵਤਿਆਂ ਦੁਆਰਾ, ਐ ਦਿੱਲੀ ਦੇ ਸਿੱਖ ਗੁਰੂ ਸਾਹਿਬ ਦੀ ਪੂਜਾ ਕਰ ਰਹੇ ਨੇ,
ਕਹਿ ਸੁਰ ਘਰ ਕੋ ਮਿਲ ਸੁਰ ਸਾਰੇ,
ਭਾਈ ਸਾਹਿਬ ਜੀ ਕਹਿੰਦੇ ਭਾਈ ਮਾਨੋ ਸਾਰੇ ਦੇਵਤੇ ਮਿਲ ਕੇ ਦੇਵ ਗੁਰੂ ਆ ਜਿਹੜਾ ਬ੍ਰਹਸਪਤ ਉਹਦੀ ਪੂਜਾ ਕਰ ਰਹੇ ਹਨ,
ਤੇ ਪੂਜਨ ਭਾਗ ਗੁਰੂ ਅਦਾਰੇ,
ਐਡਾ ਵੱਡਾ ਪੂਜਨ ਹੋ ਰਿਹਾ ਦਿੱਲੀ ਦੀ ਸੰਗਤ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ,
ਸਿਆਣੇ ਸਿੱਖ ਸ੍ਰੀ ਅਰਜਨ ਗਾਥਾ,
ਜਿਹੜੇ ਸਿਆਣੇ ਸਿਆਣੇ ਦਿੱਲੀ ਦੇ ਸਿੱਖ ਨੇ ਖਾਲਸਾ ਜੀ, ਉਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਾਰਤਾ ਤੋਰਦੇ ਆ ਕੋਲੇ ਬੈਠ ਕੇ,
ਕਰਤ ਭਏ ਤਬ ਸ੍ਰੀ ਗੁਰਸਾਥਾ,
ਗੁਰੂ ਸਾਹਿਬ ਦੇ ਨਾਲ ਸਤਸੰਗੀ ਹਾਦਾ ਨਾਰੇ ਦਾ ਬਾਤ ਕਰਦੇ ਹਨ,
ਸ਼ਾਂਤ ਰੂਪ ਨਿਤ ਪਰੇ ਉਪਕਾਰੀ,
ਹੇ ਮਹਾਰਾਜ ਜੀ ਤੁਹਾਡੇ ਪਿਤਾ ਜੀ ਬਹੁਤ ਹੀ ਸ਼ਾਂਤ ਸਰੂਪ ਸੀ, ਤੱਤੀਆਂ ਤਵੀਆਂ ਤੇ ਬੈਠ ਕੇ ਵੀ ਗਰਮੈਸ਼ ਨੇੜੇ ਨਹੀਂ ਆਈ ਹੈ, ਕੋਈ ਤਰੇ ਕ੍ਰੋਧ ਦੀ ਅਗਨੀ ਕਿਸੇ ਤਰ੍ਹਾਂ ਦੀ ਹਿਰਦੇ ਵਿੱਚ ਪ੍ਰਗਟ ਨਹੀਂ ਹੋਈ, ਬਹੁਤ ਹੀ ਪਰਉਪਕਾਰੀ ਤੇ ਸ਼ਾਂਤ ਰੂਪ ਸਨ,
ਸਿੱਖ ਉਧਾਰੇ ਜਿਨੂੰ ਹਜ਼ਾਰੀ,
ਇੱਕ ਨੀ ਦੋ ਨੀ ਤਾਰੇ ਗਣੇ ਜਦ ਤੇਰੇ ਤਾਰੇ ਨੰਗ ਨਾਤ ਹੈ, ਹੇ ਸੱਚੇ ਪਾਤਸ਼ਾਹ ਆਕਾਸ਼ ਦੇ ਤਾਰੇ ਗਿਣੇ ਜਾਣ ਤਾਂ ਗਿਣੇ ਜਾਣ, ਜਿੰਨੇ ਤੁਸੀਂ ਸੰਸਾਰ ਤੋਂ ਤਾਰ ਦਿੱਤੇ ਉਹ ਨਹੀਂ ਗਿਣੇ ਜਾਂਦੇ, ਜਿਹੜੇ ਪਿੱਛੇ ਤਾਰ ਤੇ ਜਦ ਉਹ ਨਹੀਂ ਗਿਣੇ ਜਾਂਦੇ, ਖਾਲਸਾ ਜੀ ਅੱਜ ਕਿਹੜਾ ਬਾਣੀ 'ਚ ਤਾਕਤ ਨਹੀਂ ਹੈ, ਕੋਈ ਮੰਨ ਕੇ ਤਾਂ ਦੇਖੇ, ਜਿਹੜਾ ਵੀ ਪ੍ਰੇਮੀ ਸਤਸੰਗਤ ਜੀ ਗੁਰਮਤਿ ਸਿਧਾਂਤ ਨੂੰ ਗ੍ਰਹਿਣ ਕਰੇਗਾ, ਗੁਰੂ ਕੀ ਓਟ ਰੱਖਦਿਆਂ ਹੋਇਆਂ ਸਿੱਖੀ ਕਮਾਵੇਗਾ, ਭਾਈ ਉਹ ਵੀ ਬੇਅੰਤ ਤਰ ਰਹੇ ਨੇ, ਅੱਗੇ ਨੂੰ ਵੀ ਅਨੇਕਾਂ ਤਰਨਗੇ, ਕੌਣ ਗਿਣ ਸਕਦਾ ਹੈ ਕਿੰਨੇ ਕਤਾਰ ਦਿੱਤੇ ਮਹਾਰਾਜ ਜੀ ਨੇ,
ਦੁਸ਼ਟ ਫਰੇਬ ਅਨੇਕ ਬਣਾਏ,
ਇਹ ਦਿੱਲੀ ਦੇ ਸਿੱਖ ਕਹਿੰਦੇ ਮਹਾਰਾਜ ਜੀ ਦੁਸ਼ਟ ਚੰਦੂ ਬਹੁਤ ਫਰੇਬ ਕਰਦਾ ਛੜ ਕਰਦਾ ਹੈ,
ਜਹਾਂਗੀਰ ਬਹੁ ਰੀਤ ਸਿਖਾਏ,
ਜਹਾਂਗੀਰ ਨੂੰ ਸਿੱਖਿਆ ਦਿੱਤੀ ਹੈ ਇਸਨੇ ਚੁਗਲੀਆਂ ਕਰਕੇ,
ਲਿਓ ਅੰਤ ਕੋ ਸਿਰ ਅਗ ਭਾਰੀ,
ਆਪਣੇ ਸਿਰ ਪਾਪ ਲੈ ਲਿਆ ਸ਼ਹੀਦ ਕਰ ਦਿੱਤੇ ਗੁਰੂ ਅਰਜਨ ਦੇਵ ਜੀ,
ਮਹਿਮ ਨੇ ਮਤ ਮੰਦ ਵਿਚਾਰੀ, ਮਹਿੰਦਾ ਮਹਿਮਾ ਨੇ ਮਤ ਮੰਦ ਵਿਚਾਰੀ,
ਮੰਦੀ ਮਤ ਵਾਲੇ ਨੇ ਮਹਾਰਾਜ ਦੀ ਮਹਿਮਾ ਬੜਾ ਭਾਰੀ ਪ੍ਰਤਾਪ ਨਹੀਂ ਮਨ ਚ ਵਿਚਾਰਿਆ,
ਇਮ ਕਹਿ ਲੋਚਨ ਤੇ ਜਲ ਡਾਰਾ,
ਇਉਂ ਕਹਿ ਕੇ ਸਤਸੰਗ ਜੀ ਬਰਾਗ ਦੇ ਅਥਰੂ ਛੱਡ ਰਹੀ ਹੈ ਸੰਗਤ ਦਿੱਲੀ ਦੀ,
ਸਤਿਗੁਰ ਕੋ ਉਰ ਰੂਪ ਚਿਤਾਰਾ,
ਸਤਿਗੁਰੂ ਅਰਜਨ ਦੇਵ ਜੀ ਦਾ ਧਿਆਨ ਧਾਰ ਕੇ ਚੇਤੇ ਕਰਦੇ ਹਨ ਮਹਾਰਾਜ ਨੂੰ,
ਸੰਗਤ ਤੇ ਸੁਣ ਕਰ ਅਰ ਦੇਖ,
ਜਦੋਂ ਸੰਗਤ ਨੇ ਸਤਸੰਗ ਜੀ ਆ ਕੇ ਅਫਸੋਸ ਪ੍ਰਗਟ ਕੀਤਾ, ਸੰਗਤ ਦੀ ਬਰਾਗਮਈ ਵਸਤਾ ਦੇਖ ਕੇ,
ਬੋਲੇ ਗੁਰ ਦੇ ਤੀਰ ਵਿਸੇਖ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਮਰ ਤਾਂ ਭਾਈ ਦੇਖ ਲਓ ਸਰੀਰ ਕਰਕੇ ਤਾਂ ਛੋਟੀ ਹੈ, ਪਰ ਧੀਰਜ ਦੇਣ ਵਾਸਤੇ ਸੰਗਤਾਂ ਨੂੰ ਬੋਲੇ,
ਸਤਿਗੁਰ ਸਦਾ ਅਮਰ ਪਹਿਚਾਨੋ,
ਇਹ ਸੰਗਤ ਜੀ ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਸਦਾ ਹੀ ਅਮਰ ਹਨ, ਮ੍ਰਿਤੂ ਨਹੀਂ ਨੇੜੇ ਉਹਨਾਂ ਦੇ,
ਅੰਗ ਸੰਗ ਨਿਜ ਸਿੱਖਣ ਜਾਨੋ,
ਸਾਰਿਆਂ ਸਿੱਖਾਂ ਦੇ ਅੰਗ ਸੰਗ ਹਨ,
ਦੋਨੋ ਲੋਕਨ ਵਿਖੇ ਸਹਾਏ,
ਦੋਨਾਂ ਲੋਕਾਂ ਚ ਉਹ ਸਹਾਇਕ ਨੇ, ਧਰਨ ਗਗਨ ਨਵ ਖੰਡਮੈ ਜੋਤ ਸਰੂਪੀ ਰਹੋ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਐਸੇ ਪ੍ਰਤੱਖ ਰੂਪ ਹਨ,
ਅਨੇਕ ਵਿਘਨ ਤੇ ਲੇਤ ਬਚਾਏ,
ਅਨੇਕਾਂ ਵਿਘਨਾਂ ਤੋਂ ਆਪਣੇ ਸੇਵਕਾਂ ਨੂੰ ਬਚਾਉਂਦੇ ਨੇ,
ਕਰਨ ਹੋ ਤੇ ਸੋ ਕਾਰਨ ਤੈਸੇ,
ਕਈ ਕਾਰਨ ਸੀ ਉਹਨਾਂ ਦੇ ਜੋਤੀ ਜੋਤ ਸਮਾਉਣ ਦੇ, ਉਹ ਕਰਨੇ ਯੋਗ ਸਨ,
ਗੁਰ ਸੰਬੰਧ ਪਰਤੰਤਰ ਨਾ ਕੈਸੇ,
ਗੁਰੂ ਸਾਹਿਬ ਜੀ ਪਤੰਤਰ ਅਧੀਨ ਨਹੀਂ ਮੌਤ ਦੇ ਹਨ, ਕਾਲ ਨ ਕੋ ਕਾਲ ਮਹਾ ਕਾਲ ਨ ਕੋ ਕਾਲ ਹੈ, ਅਕਾਲ ਪੁਰਖ ਨਾ ਹੀ ਸਿਰ ਕਾਲਾ, ਸਾਰੀ ਸੇਠੀ ਸਤਸੰਗੀ ਕਾਲ ਦੇ ਪਤੰਤਰ ਅਧੀਨ ਹੈ, ਲੇਕਿਨ ਵਾਹਿਗੁਰੂ ਤੇ ਗੁਰੂ ਕਾਲ ਦੇ ਅਧੀਨ ਨਹੀਂ ਹਨ, ਇਸੇ ਕਰਕੇ ਸਤਸੰਗਤ ਜੀ ਆਪਾਂ ਮੂਲ ਮੰਤਰ ਦ੍ਰਿੜ ਕਰਕੇ ਜਪਦੇ ਹਾਂ, ਨਿਰਭਉ ਜਪੈ ਸਗਲ ਭਉ ਮਿਟੈ, ਨਾਨਕ ਨਿਰਭਉ ਨਿਰੰਕਾਰ ਸਚ ਏਕ, ਇੱਕ ਨਿਰੰਕਾਰ ਨਿਰਭਉ ਹੈ ਸਤਸੰਗਤ ਜੀ, ਨਿਰਭੈ ਉਹੀ ਹੋ ਸਕਦਾ ਜਿਹਦੇ ਸਿਰ ਤੇ ਕਾਲ ਦਾ ਭੈ ਨਹੀਂ ਹੈ, ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜੰਮ ਪਕੜੈ ਲੈ ਜਾਏ ਜੀਓ, ਕਿਸੇ ਨੂੰ ਮਰਨਾ ਨਹੀਂ ਭਾਉਂਦਾ ਚੰਗਾ ਲੱਗਦਾ ਹੈ, ਆਪਣੇ ਆਪ ਨੂੰ ਲੁਕੋ ਲੁਕੋ ਕੇ ਵੀ ਸਤਸੰਗ ਜੀ ਮੂਸੇ ਪਕੰਬਰ ਵਰਗੇ ਸਤਸੰਗ ਜੀ ਮੌਤ ਤੋਂ ਡੱਠੇ ਫਿਰ ਵੀ ਬਚੇ ਨਹੀਂ ਹਨ, ਲੇਕਿਨ ਸਤਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਕਿਹਾ ਦਸਵੇਂ ਪਾਤਸ਼ਾਹ ਨੇ ਜਿਸ ਕਾਰ ਤੋਂ ਕਦੇ ਬਚਣਾ ਨਹੀਂ ਹੈ, ਕਿਉਂ ਨਾ ਖੁਸ਼ੀ ਹੋ ਕੇ ਉਹਦੇ ਸਾਹਮਣੇ ਹੋ ਕੇ ਜੂਝੀਏ। ਸੋ ਆਪ ਜੀ ਨੇ ਸਤਸੰਗਤ ਜੀ ਨਿਰਭੈ ਵਾਹਿਗੁਰੂ ਦਾ ਜਾਪ ਜਪਣ ਵਾਸਤੇ ਇਸੇ ਕਰਕੇ ਸਿੱਖਿਆ ਦਿੱਤੀ ਹੈ, ਜੇ ਨਿਰਭੈ ਸਰੂਪ ਨੂੰ ਜਪਾਂਗੇ ਆਪਣਾ ਵੀ ਭੈ ਚੱਕਿਆ ਜਾਵੇਗਾ।
ਜਹਾਂ ਅਰਾਦੇ ਤਹਿ ਮੌਜੂਦ,
ਗੁਰੂ ਅਰਜਨ ਦੇਵ ਜੀ ਸਾਡੇ ਪਿਤਾ ਜੀ ਜਿੱਥੇ ਸਿੱਖ ਅਰਾਧਦੇ ਨੇ ਉੱਥੇ ਹਾਜ਼ਰ ਹਨ।
ਦਾਸਨ ਕੇ ਪੂਰਤ ਮਕਸੂਦ,
ਦਾਸਾਂ ਦੀਆਂ ਕਾਮਨਾ ਪੂਰੀਆਂ ਕਰਦੇ ਨੇ।
ਤਿਨ ਹਿਤ ਚਿੰਤ ਨਾ ਕਰੀਏ ਕੋਏ,
ਇਹ ਦਿੱਲੀ ਦੇ ਨਿਵਾਸੀ ਸਿੱਖੋ ਉਹਨਾਂ ਵਾਸਤੇ ਚਿੰਤਾ ਨਾ ਕਰੋ।
ਸਿਮਰੋ ਅੰਤ ਸਹਾਇਕ ਹੋਏ,
ਤੁਸੀਂ ਸਿਮਰਨ ਕਰੋ ਗੁਰੂ ਅਰਜਨ ਦੇਵ ਜੀ ਦੇ ਆਸਰੇ, ਅੰਤ ਨੂੰ ਤੁਹਾਡੇ ਵੀ ਸਹਾਇਕ ਹੋਣਗੇ, ਜਮਾਂ ਦੇ ਬਸ ਨਹੀਂ ਪੈਣ ਦੇਣਗੇ।
ਕਹਤ ਸੁਣਤ ਰਵ ਅਸਤਿਓ ਜਾਏ,
ਕਿਉਂ ਕਹਿੰਦਿਆਂ ਸੁਣਦਿਆਂ ਬਚਨ ਭਾਵਨਾ ਪ੍ਰੇਮ ਬਰਾਗ ਦੇ ਨਾਲ ਸੂਰਜ ਛਿਪ ਗਿਆ।
ਸੋਦਰ ਚੌਂਕੀ ਭੋਗ ਸੁਪਾਏ,
ਸੋਦਰ ਦੀ ਚੌਂਕੀ ਲਾਈ ਰਹਿ ਰਸ ਪੜੀ ਗਈ ਭੋਗ ਪਿਆ।
ਕਰ ਕਰ ਬੰਧਨ ਸਭ ਕਰ ਗਏ,
ਮੱਥਾ ਟੇਕ ਟੇਕ ਕੇ ਸਾਰੀਆਂ ਸੰਗਤਾਂ ਚਲੀਆਂ ਗਈਆਂ।
ਸੁੰਦਰ ਰੂਪ ਸਰਹਾਤ ਭਏ,
ਸੋਹਣਾ ਆਪੋ ਆਪਣੇ ਘਰਾਂ ਚ ਰਾਤਰੀ ਦੇ ਸਮੇਂ ਬਰਾਜ ਕੇ ਦਿੱਲੀ ਦੇ ਲੋਕ ਸਾਰੇ ਗੁਰੂ ਸਾਹਿਬ ਦੇ ਸਰੂਪ ਦੀ ਸਿਫਤ ਕਰੀ ਜਾਂਦੇ ਨੇ ਘਰ ਘਰ।
ਇਨਕੋ ਤੇਜ ਪ੍ਰਤਾਪ ਬਸਾਲਾ,
ਕਹਿੰਦੇ ਇਹਨਾਂ ਦਾ ਏਡਾ ਵੱਡਾ ਤੇਜ ਪ੍ਰਤਾਪ ਹੈ।
ਨਿਜ ਸਤਰਨ ਗਨ ਕੋ ਏ ਕਾਲਾ,
ਜਿੰਨੇ ਬੈਰੀ ਨੇ ਉਹਨਾਂ ਨੂੰ ਕਾਲ ਰੂਪ ਹੋ ਕੇ ਪ੍ਰਗਟ ਹੋਏ ਨੇ ਛੇਵੇਂ ਪਾਤਸ਼ਾਹ।
ਚੰਮੂ ਸ਼ਕਲ ਕਰ ਖਾਨ ਰੂਪਾਨਾ,
ਇੱਧਰ ਸਤਸੰਗ ਜੀ ਗੁਰੂ ਘਰ ਦੀ ਜਿਹੜੀ ਫੌਜ ਸੀ ਸਿੱਖ ਸੂਰਮਿਆਂ ਨੇ ਛਕਣਾ ਛਕਾਉਣਾ ਕੀਤਾ।
ਦੀਨ ਤਰੰਗਣ ਤ੍ਰਿਨ ਅਰਦਾਨਾ,
ਕੱਖ ਦਿੱਤ ਘੋੜਿਆਂ ਨੂੰ ਚਾਰੇ ਨਾਲ ਨਿਹਾਰੀਆਂ ਦਿੱਤੀਆਂ।
ਬੌਰ ਸਭਨ ਕੀ ਨਿਸਬਿਸ ਰਾਮ,
ਸਾਰਿਆਂ ਨੇ ਰਾਮ ਕੀਤਾ ਰਾਤਰੀ ਦੇ ਸਮੇਂ।
ਸਤਿਗੁਰ ਸਿਮਰ ਰੂਪ ਅਬਰਾਮ,
ਬੜਾ ਸੋਹਣਾ ਸੁੰਦਰ ਸਰੂਪ ਸੱਚੇ ਪਾਤਸ਼ਾਹ ਦਾ ਧਿਆਨ ਗੋਚਰਿਆ ਹੈ ਸਿੱਖਾਂ ਦੇ।
ਮਜਨੂ ਥਾਨ ਰਹੇ ਇੱਕ ਸੰਤ,
ਇੱਥੇ ਸਤਸੰਗ ਜੀ ਸੁਣੋ, ਮਜਨੂ ਟਿੱਲੇ ਤੇ ਇੱਕ ਸੰਤ ਰਹਿੰਦਾ ਸੀ ਕੋਈ।
ਗੁਰਮੁਜ ਆਏ ਮਿਲੇ ਚਿਤਵੰਤ,
ਉਹ ਚਿਤਵਦਾ ਰਹਿੰਦਾ ਸੀ ਖਾਲਸਾ ਜੀ ਕਿ ਗੁਰੂ ਸਾਹਿਬ ਮੈਨੂੰ ਇੱਥੇ ਦਰਸ਼ਨ ਦੇਣ। ਇਸੇ ਕਰਕੇ ਖਾਲਸਾ ਜੀ ਕਦੇ ਵੀ ਭਾਵਨਾ ਵਾਲੇ ਗੁਰਸਿੱਖ ਨੇ ਇਹ ਨਹੀਂ ਸਮਝਣਾ ਕਿ ਗੁਰੂ ਸਾਹਿਬ ਕਿਤੇ ਦੂਰ ਨੇ। ਸੀ ਅੱਖਰ ਨਹੀਂ ਵਰਤਣਾ ਕਿ ਗੁਰੂ ਨਾਨਕ ਦੇਵ ਜੀ ਸੀਗੇ ਪਿੱਛੇ, ਸਤਿਗੁਰੂ ਸਦਾ ਹਾਜ਼ਰ ਨਾਜ਼ਰ ਨੇ। ਜਦੋਂ ਵੀ ਜਿੱਥੇ ਕੋਈ ਚਿਤਵਦਾ ਹੈ ਉਸੇ ਸਰੂਪ ਵਿੱਚ ਹੀ ਸਤਸੰਗਤ ਜੀ ਮਹਾਰਾਜ ਦਰਸ਼ਨ ਦੇ ਦਿੰਦੇ। ਬਹੁਤ ਸਾਰੇ ਮਹਾਤਮਾ ਦੇ ਸਤਸੰਗ ਜੀ ਪ੍ਰਸੰਗ ਤੁਸੀਂ ਸੁਣ ਕੇ ਦੇਖ ਲਓ, ਜਿੱਥੇ ਕਿੱਥੇ ਕਿਹੜੀ ਜਿਹੜੀ ਪਾਤਸ਼ਾਹੀ ਦਾ ਵੀ ਕਿਸੇ ਨੇ ਧਿਆਨ ਧਾਰ ਕੇ ਕਿਸੇ ਸਾਧੂ ਸੰਤ ਨੇ ਸੇਵ ਭਗਤੀ ਕੀਤੀ ਆ ਮੂਲ ਮੰਤਰ ਗੁਰਮੰਤਰ ਦੇ ਆਸਰੇ, ਮਹਾਰਾਜ ਸਾਹਿਬ ਜੀ ਨੇ ਸਤਸੰਗ ਜੀ ਉਹੀ ਸਰੂਪ ਦਿਖਾ ਦਿੱਤਾ ਹੈ। ਘਰ ਨਾ ਕਿਸੇ ਦੀ ਸਤਸੰਗ ਜੀ ਵਾਹਿਗੁਰੂ ਗਵਾਉਂਦਾ ਨਹੀਂ ਹੈ। ਸੋ ਇਹ ਸੰਤ ਦੇ ਮਨ 'ਚ ਭਾਵਨਾ ਸੀ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਜੋ ਵੀ ਜੋਤ ਹੈ ਉਹ ਮੈਨੂੰ ਜ਼ਰੂਰ ਦਰਸ਼ਨ ਦੇਣ। ਅੱਜ ਛੇਵੇਂ ਪਾਤਸ਼ਾਹ ਪਹੁੰਚੇ ਨੇ, ਇਸੇ ਕਰਕੇ ਗੁਰੂਆਂ ਦੇ ਅੰਦਰ ਸਤਸੰਗ ਜੀ ਸਿਫਤ ਹੈ। ਇੱਕ ਪਾਸੇ ਜ਼ਿੰਮੇਵਾਰੀਆਂ ਵੀ ਨਿਭਾਈ ਜਾ ਰਹੇ ਨੇ, ਦੂਸਰੇ ਪਾਸੇ ਜਿੱਥੇ ਜਿੱਥੇ ਕੋਈ ਗੁਰੂ ਨਾਨਕ ਦੇਵ ਦੀ ਸਿੱਖੀ ਵਿੱਚੋਂ ਅਰਾਧਦਾ ਹੈ ਉੱਥੇ ਭਾਈ ਜਾ ਕੇ ਦਰਸ਼ਨ ਵੀ ਦੇ ਰਹੇ। ਸਰਬੀ ਰੰਗੀ ਰੂਪੀ ਤੂੰ ਹੈ, ਸਾਰਿਆਂ ਰੰਗਾਂ ਰੂਪਾਂ ਵਿੱਚ ਹੀ ਵਰਤ ਰਹੇ ਨੇ। ਇੱਕ ਪਾਸੇ ਨੌਵੇਂ ਪਾਤਸ਼ਾਹ ਪਿੰਜਰੇ ਵਿੱਚ ਵੀ ਬੈਠੇ ਸੀ, ਇੱਕ ਪਾਸੇ ਦਿੱਲੀ ਦੀਆਂ ਸੰਗਤਾਂ ਸਿੱਖ ਬੇਨਤੀਆਂ ਕਰਦੇ, ਮਹਾਰਾਜ ਮੇਰੇ ਘਰ ਭੋਜਨ ਛਕਿਓ। ਦੂਜੇ ਨੇ ਕਹਿਣਾ ਅੱਜ ਮੇਰੇ ਘਰ ਛਕਿਓ। ਮਹਾਰਾਜ ਨੇ ਦੂਸਰਾ ਸਰੂਪ ਧਾਰ ਕੇ ਨਾਲੇ ਭੋਜਨ ਛਕਿਆਉਣਾ। ਕਾਜ਼ੀਆਂ ਬੁਲਾਣਿਆਂ ਨੇ ਫਿਰਦੇ ਦੇਖ ਲੈਣੇ, ਬਾਜ਼ਾਰ ਵਿੱਚ ਜਾ ਕੇ ਰਿਪੋਰਟ ਰੰਗਦੇਵ ਨੂੰ ਕਰਨੀ, ਜੇਲ੍ਹ ਵਾਲਿਆਂ ਨੂੰ ਤਾੜੋ ਜੀ ਦਰੋਗਾ ਮਿਲਿਆ ਹੋਇਆ, ਹੋਰ ਚਪਾਹੀ ਉਹਨਾਂ ਨੂੰ ਤਾਂ ਛੱਡ ਦਿੰਦੇ ਨੇ, ਉਹਨਾਂ 'ਤੇ ਸਖਤਾਈ ਹੋਣੀ। ਉਹਨਾਂ ਨੇ ਕਹਿਣਾ ਮਹਾਰਾਜ ਅਸੀਂ ਕਾਹਨੂੰ ਛੱਡਦੇ ਹਾਂ। ਦਰੋਗੇ ਨੇ ਸਤਸੰਗ ਜੀ ਲੇਲੜੀਆਂ ਕੱਢੀਆਂ, ਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਨੂੰ ਕੌਣ ਬੰਨਣ ਵਾਲਾ ਹੈ, ਕਿਰਪਾ ਕਰੋ ਅਸੀਂ ਮਾਰੇ ਜਾਵਾਂਗੇ, ਪਰਿਵਾਰ ਦੇ ਸਮੇਤ ਸਾਨੂੰ ਪੀੜ ਦੇਵੇਗਾ ਰੰਗਦੇਵ, ਧੁਰਸ ਵੀ ਹੈ, ਕਿਤੇ ਮਹਾਰਾਜ ਚਲੇ ਨਾ ਜਾਇਓ। ਮਹਾਰਾਜ ਕਹਿੰਦੇ ਹੇ ਦਰੋਗੇ, ਜੇ ਅਸੀਂ ਜਾਣਾ ਹੁੰਦਾ ਸਾਨੂੰ ਜੇਲ੍ਹ 'ਚ ਬੰਦ ਕਰਨ ਵਾਲਾ ਕੌਣ ਸੀ ਸੰਸਾਰ 'ਚ ਜੰਮੇ ਹਾਂ, ਅਸੀਂ ਤਾਂ ਭਾਣਾ ਹੀ ਇਸੇ ਪ੍ਰਕਾਰ ਵਰਤਾਉਣਾ। ਇਹ ਠੀਕਰਾ ਸਰੀਰ ਦਾ ਭੰਨ ਕੇ ਤੁਰਕੇਸ਼ਰ ਦੇ ਸਿਰ ਦੇ ਉੱਤੇ ਦੋਸ਼ ਲਾ ਕੇ ਭਾਰਤ ਵਰਸ਼ ਦਾ ਧਰਮ ਰੱਖਣਾ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿੰਨਾ ਵੱਡੋ ਕਦੂ ਮੈਂ ਸਾਕਾ, ਅਸੀਂ ਤਾਂ ਭਾਈ ਸੁਤੰਤਰ ਹੀ ਹਾਂ, ਤੂੰ ਚਿੰਤਾ ਨਾ ਕਰੋ, ਅਸੀਂ ਸਿੱਖਾਂ ਦੀ ਕਾਮਨਾ ਵੀ ਪੂਰੀ ਕਰਨੀ ਹੈ ਔਰ ਜੇਲ੍ਹ ਵਿੱਚ ਵੀ ਬੈਠੇ ਹਾਂ। ਇਸੇ ਤਰ੍ਹਾਂ ਸਤਸੰਗ ਜੀ ਆਪ ਜੀ ਸੁਤੰਤਰ ਹਨ,
ਨਿਤ ਪ੍ਰਤ ਨੇਮ ਧਾਰ ਸਿਮਰੰਤਾ।
ਆਪ ਜੀ ਸਤਸੰਗ ਜੀ ਇੱਕ ਪਾਸੇ ਦੇਖ ਲੋ ਜ਼ਿੰਮੇਵਾਰੀ ਨਿਭਾ ਰਹੇ, ਇਹਨੂੰ ਦਰਸ਼ਨ ਦੇਣੇ ਨੇ ਸਤਸੰਗ ਜੀ ਬਾਦਸ਼ਾਹ ਨੂੰ ਵੀ, ਗੁਰਸਿੱਖ ਫੌਜੀ ਨੇ ਸਾਰੇ ਸੂਰਮਿਆਂ ਦੀ ਫੌਜ ਸਾਰਿਆਂ ਦੀ ਜ਼ਿੰਮੇਵਾਰੀ ਹੈ, ਨਾਲ ਦੀ ਨਾਲ ਜਿੱਥੇ ਕਿੱਥੇ ਗੁਪਤ ਸਾਧੂ ਬੈਠੇ ਚੇਤੇ ਕਰ ਰਹੇ ਨੇ ਗੁਰੂ ਸਾਹਿਬ ਨੂੰ, ਉੱਧਰ ਵੀ ਆਪ ਜੀ ਦਾ ਧਿਆਨ ਹੈ, ਉਹਨਾਂ ਨੂੰ ਵੀ ਦਰਸ਼ਨ ਦੇ ਰਹੇ ਨੇ।
ਬੂਜੋ ਪ੍ਰਸ਼ਨ ਪੁਰਖ ਭਗਵੰਤਾ।
ਮਨ ਵਿੱਚ ਸਤਸੰਗ ਜੀ ਪਿਛਲੀ ਪੰਕਤੀ ਪੜੋ,
ਨਿਤ ਪ੍ਰਤ ਨੇਮ ਧਾਰ ਸਿਮਰੰਤਾ।
ਨਿਤ ਨੇਮ ਨਾਲ ਕਦੇ ਵੀ ਨਾਗਾ ਨਹੀਂ ਸੀ ਪੈਣ ਦਾ, ਰੋਜ਼ ਚੇਤੇ ਕਰਦਾ ਮਹਾਰਾਜ ਜੀ ਦਰਸ਼ਨ ਦਿਓ।
ਬੂਜੋ ਪ੍ਰਸ਼ਨ ਪੁਰਖ ਭਗਵੰਤਾ।
ਹੇ ਭਗਵੰਤ ਰੂਪ ਸਤਿਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਤੁਹਾਡੇ ਕੋਲ ਪ੍ਰਸ਼ਨ ਪੁੱਛਣੇ ਚਾਹੁੰਦਾ।
ਸੋ ਆਇਓ ਜਬ ਪਏ ਅਕੰਤ।
ਜਦੋਂ ਸਤਸੰਗ ਜੀ ਉਸ ਨੂੰ ਪਤਾ ਲੱਗ ਗਿਆ ਮਹਾਰਾਜ ਸਾਹਿਬ ਜੀ ਆਏ ਨੇ, ਇਸ ਵੇਲੇ ਰਾਤਰੀ ਦਾ ਸਮਾਂ, ਸਾਰੇ ਆਪੋ ਆਪਣੇ ਥਾਵਾਂ ਤੇ ਸੌਂ ਗਏ, ਸਤਿਗੁਰ ਜਾਗਤਾ ਹੈ ਦਿਓ, ਗੁਰੂ ਸਾਹਿਬ ਸਦਾ ਹੀ ਜਾਗਦਾ ਖਾਲਸਾ ਜੀ, ਆਪਾਂ ਨੂੰ ਅਵਿਦਿਆ ਦੀ ਨੀਂਦ ਨੇ, ਜਾਗਦਿਆਂ ਨੂੰ ਵੀ ਸੁਣਾਈ ਰੱਖਣਾ ਹੈ। ਲੇਕਿਨ ਸਤਸੰਗਤ ਜੀ, ਗੁਰੂ ਸਾਹਿਬ ਜੀ ਆਪਣੇ ਆਸਣ ਤੇ ਬੈਠੇ ਨੇ, ਟਿੱਕੀ ਰਾਤ ਨੂੰ ਤੰਬੂ ਚ ਆ ਗਿਆ ਸੰਤ, ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ,
ਦੇਖ ਦਰਸ਼ ਗੁਰ ਕੋ ਹਰ ਖੰਤ,
ਦਰਸ਼ਨ ਕਰਕੇ ਬਹੁਤ ਖੁਸ਼ ਹੋਇਆ ਇਹ,
ਸਾਦਰ ਕਰਿਓ ਬਿਠਾਵਨ ਪਾਸ,
ਸਤਿਗੁਰੂ ਅੰਤਰਜਾਮੀ ਨੇ ਮਾਰੇ ਸਤਿਕਾਰ ਨਾਲ ਕੋਲੇ ਬਿਠਾ ਲਿਆ,
ਹਰ ਬੰਧਨ ਪਦ ਤਰੇ ਹਲਾਸ,
ਮੱਥਾ ਟੇਕ ਕੇ ਸਤਸੰਗ ਜੀ ਬੜਾ ਖੁਸ਼ ਹੋਇਆ ਇਹ,
ਹੱਥ ਜੋੜ ਕਰ ਬੂਜਣ ਕੀਨੇ,
ਹੱਥ ਜੋੜ ਕੇ ਪੁੱਛਣਾ ਕੀਤਾ ਸੰਤ ਨੇ,
ਔਰ ਸੰਸੇ ਮੁਝ ਕਰੋ ਸੁਹੀਨੇ,
ਮਹਾਰਾਜ ਜੀ ਮੇਰੇ ਮਨ ਵਿੱਚ ਸੰਸੇ ਨੇ, ਕੋਈ ਸ਼ੰਕਾ ਨੇ ਭਗਤੀ ਦੀ ਲੈਣ ਵਿੱਚ, ਉਹ ਨਿਵਿਰਤ ਕਰੋ।
ਇਹ ਜਗ ਸਾਚ ਕੇ ਝੂਠੋ ਬਣਿਓ,
ਆ ਸੰਸਾਰ ਸੱਚਾ ਕੇ ਝੂਠਾ ਹੈ ਇਹ ਦੱਸੋ ਮਹਾਰਾਜ ਜੀ।
ਨੀਚੇ ਪਇਓ ਨਾ ਮੈਂ ਮਨ ਗੁਣਿਓ,
ਮੈਂ ਮਨ ਵਿੱਚ ਬੜੀ ਵਿਚਾਰ ਕੀਤੀ ਆ, ਜਮੁਨਾ ਦੇ ਕਿਨਾਰੇ ਮਾਰਿਆ ਤੜਕੇ ਤਾਰਿਆਂ ਦੀ ਛਾਵੇਂ ਸਾਰੀ ਸਾਰੀ ਰਾਤ ਮੈਂ ਭਗਤੀ ਕਰਕੇ ਦੇਖ ਲਈ, ਮੈਨੂੰ ਨੇਚਾ ਨਹੀਂ ਹੋਇਆ, ਮੈਂ ਬੜੀਆਂ ਵਿਚਾਰਾਂ ਕੀਤੀਆਂ ਵੀ ਇਹ ਸੰਸਾਰ ਸੱਚਾ ਹੈ ਜਾਂ ਝੂਠਾ ਹੈ, ਜੇ ਝੂਠਾ ਸਮਝ ਦਈਏ ਤਾਂ ਸਰਦਾ ਨਹੀਂ ਇਹਦੇ ਬਿਨਾਂ, ਜੇ ਇਹਦੇ 'ਚ ਪਰਚ ਜਾਈਏ ਤਾਂ ਸੁੱਖ ਨਹੀਂ ਮਿਲਦਾ, ਨਾਮ ਤੋਂ ਵਿਛੜ ਕੇ ਕਰੀਏ ਕੀ।
ਜੇਕਰ ਝੂਠੋ ਕਰੋ ਵਿਚਾਰਨ,
ਜੇ ਮੈਂ ਵਿਚਾਰਦਾ ਕਿ ਸੰਸਾਰ ਝੂਠਾ ਹੈ,
ਸਭ ਪ੍ਰਤੱਖਿਆ ਹੀ ਹੋਤ ਨਿਹਾਰਨ,
ਸਾਰੇ ਗੱਲ ਕੰਮ ਕਾਰ ਪ੍ਰਤੱਖ ਹੋ ਰਹੇ ਨੇ, ਮੈਂ ਕਿਵੇਂ ਝੂਠਾ ਕਹਿੰਦੇ ਆ ਇਸ ਨੂੰ,
ਸੱਚ ਝੂਠ ਦੋਨੋਂ ਵਿਦ ਕਹੇ,
ਜੇ ਮੈਂ ਕਹਿੰਦਾ ਸੱਚਾ ਵੀ ਹੈ ਝੂਠਾ ਵੀ ਹੈ ਕਦੇ ਹੋ ਨਹੀਂ ਸਕਦੀ ਬਾਤ,
ਆਪਸ ਵਿਖੇ ਵਿਰੋਧੀ ਹੈ,
ਆਪਸ ਵਿੱਚ ਹੀ ਹਨੇਰਾ ਤੇ ਚਾਨਣ ਇਕੱਠੇ ਨਹੀਂ ਹੋ ਸਕਦੇ, ਵਿਰੋਧੀ ਹਨ,
ਸਿਮਰ ਤੇਜ ਇਕੱਠੇ ਨਹੀਂ ਹੋਏ,
ਜਿਵੇਂ ਹਨੇਰਾ ਤੇ ਪ੍ਰਕਾਸ਼ ਦੋਨੋਂ ਇਕੱਠੇ ਨੇ, ਜੇ ਪ੍ਰਕਾਸ਼ ਆਜੂ ਹਨੇਰਾ ਚੜਿਆ, ਜੋ ਹਨੇਰਾ ਆਜੂ ਪ੍ਰਕਾਸ਼ ਚੜਿਆ ਜਾਵੇਗਾ,
ਜਾਂ ਤੇ ਨਿਰਣੇ ਮੋਏ ਨ ਕੋਏ,
ਇਸ ਕਰਕੇ ਜੀ ਮੇਰੇ ਤੋਂ ਨੀ ਨੇਚਾ ਨਿਰਣਾ ਹੋ ਸਕਿਆ ਕਿ ਸੰਸਾਰ ਝੂਠਾ ਹੈ ਕਿ ਸੱਚਾ ਹੈ।
ਸੁਣ ਸਤਿਗੁਰ ਤਬ ਉੱਤਰ ਦੀਨ,
ਸੁਣ ਕੇ ਸਤਿਗੁਰਾਂ ਨੇ ਉੱਤਰ ਦਿੱਤਾ, ਸਤ ਸੰਗਤ ਜੀ
ਜਬ ਨਰ ਸੁਭ ਤੈ ਨਿੰਦਰਾ ਲੀਨ,
ਮਹਾਰਾਜ ਕਹਿੰਦੇ ਸੰਤ ਜੀ ਦੇਖੋ ਖਾਲਸਾ ਜੀ ਉਮਰ ਦੇ ਹਿਸਾਬ ਨਾਲ ਸੰਤ ਦੀ ਕਿੱਡੀ ਵੱਡੀ ਉਮਰ ਹੈ, ਬਿਰਧ ਅਵਸਥਾ ਹੋਈ ਹੋਈ ਹੈ, ਆਪ ਜੀ ਦੀ ਉਮਰ ਸਤਸੰਗ ਜੀ 16-17 ਸਾਲ ਦੀ ਜ਼ਿਆਦਾ ਤੋਂ ਜ਼ਿਆਦਾ, ਲੇਕਿਨ ਉਪਦੇਸ਼ ਦੇ ਰਹੇ ਹਨ ਸਤਸੰਗ ਜੀ, ਕਹਿੰਦੇ ਸੰਤ ਜੀ ਸੁਣ, ਜਿਸ ਵੇਲੇ ਆਦਮੀ ਸੌਂਦਾ ਹੈ,
ਸੁਪਨ ਅਵਸਥਾ ਜਬ ਹੂੰ ਪਾਏ,
ਜਦੋਂ ਸੁਪਨ ਅਵਸਥਾ ਆਪਣੀ ਆਉਂਦੀ ਹੈ,
ਸਗਲ ਜਗਤ ਜਾਣੋ ਤਿਸ ਪਾਏ,
ਉਸੇ ਤਰ੍ਹਾਂ ਹੀ ਸੰਸਾਰ ਜਿਵੇਂ ਸੁਪਨਾ ਆਉਂਦਾ ਨਾ, ਐ ਸੰਸਾਰ ਹੈ,
ਜਬ ਲੋ ਸੁਪਨਾ ਕਰ ਕੋ ਰਹੇ,
ਜਿੰਨਾ ਚਿਰ ਸੁਪਨਾ ਰਹਿੰਦਾ ਆਪਾਂ ਨੂੰ,
ਤਬ ਲੋ ਸਾਚੋ ਹੀ ਤਿਸ ਲਹੇ,
ਉਨਾ ਚਿਰ ਆਪਾਂ ਸੁਪਨੇ ਨੂੰ ਸੱਚਾ ਸਮਝਦੇ ਹਾਂ,
ਪੈ ਪਾਵ ਤਿਆਰ ਭਾਜੋ ਜਾਤ,
ਸੁਪਨੇ ਵਿੱਚ ਆਪਾਂ ਕੋਈ ਸ਼ੇਰ ਵਗੈਰਾ ਸੱਪ ਮਿਲ ਜੇ ਡਰਦੇ ਵੀ ਆ, ਨੱਠਦੇ ਹਾਂ,
ਕਹਿ ਪਰੇ ਦੇਖਦੇ ਔਰ ਹਰ ਖਾਤ,
ਜੇ ਕੋਈ ਪਿਆਰੀ ਵਸਤੂ ਸੰਸਾਰ ਚ ਮਿਲ ਜੇ ਸੁਪਨੇ ਵਿੱਚ ਤਾਂ ਉਹਨੂੰ ਖੁਸ਼ ਹੋ ਕੇ ਮਿਲਦੇ ਹਾਂ,
ਜੇ ਸੁਪਨੇ ਕੋ ਝੂਠ ਹੋ ਜਾਣੇ,
ਜੇ ਸੁਪਨੇ ਨੂੰ ਝੂਠਾ ਮੰਨੀਏ,
ਤਰਾਸ ਬਖਾਦ ਹਰ ਕਿਉਂ ਠਾਣੇ,
ਫਿਰ ਮਾਇਆ ਸੁਪਨੇ ਚ ਮਿਲਦੀ ਆ ਖੁਸ਼ ਹੁੰਦੇ ਆ, ਜੇ ਸਤਸੰਗ ਜੀ ਨੁਕਸਾਨ ਹੋ ਜੇ ਸੁਪਨੇ ਚ ਰੋਨੇ ਵੀ ਆ, ਜੇ ਸੁਪਨੇ ਨੂੰ ਝੂਠਾ ਸਮਝੀਏ ਤਾਂ ਖੁਸ਼ੀ ਤੇ ਗਮੀ ਕਿਉਂ ਧਾਰੀਏ?
ਤਬ ਸਾਚੋਂ ਲੱਖ ਕਹਿ ਸਭ ਕਰੇ।
ਉਸ ਵੇਲੇ ਜਿੰਨੇ ਸੁਪਨੇ ਚ ਕੰਮ ਕਰਦੇ ਆ ਸੱਚਾ ਸਮਝ ਕੇ ਕਰਦੇ ਆ ਸੰਸਾਰ ਨੂੰ, ਜਿਹੜਾ ਸੁਪਨੇ ਦਾ ਸੰਸਾਰ ਹੈ।
ਵੀਰਜ ਬਿਨ ਸਾਚੇ ਕਿਉਂ ਗਿਰੇ,
ਸਰੀਰ ਵੀ ਅਪਵਿੱਤਰ ਹੋ ਜਾਂਦਾ ਸੁਪਨੇ ਵਿੱਚ।
ਜਾਗਰਤ ਜਵੇ ਅਵਸਥਾ ਪਾਏ,
ਜਦੋਂ ਜਾਗਰਤ ਅਵਸਥਾ ਆਉਂਦੀ ਹੈ ਨੀਂਦ ਖਤਮ ਹੋ ਜਾਂਦੀ ਹੈ, ਸੁਪਨਾ ਵੀ ਉੱਡ ਜਾਂਦਾ ਹੈ।
ਜੇ ਸਾਚੋ ਤਬ ਕਿਉਂ ਨਾ ਦਿਸਾਏ,
ਫਿਰ ਜੇ ਸੱਚਾ ਹੋਵੇ ਸੁਪਨੇ ਵਾਲਾ ਸੰਸਾਰ ਤਾਂ ਫਿਰ ਮਗਰੋਂ ਕਿਉਂ ਨਹੀਂ ਦਿਸਦਾ? ਜਦੋਂ ਜਾਗ ਪੈਂਦੇ ਫਿਰ ਦਿਸਦਾ ਨਹੀਂ।
ਜਾਂ ਤੇ ਅਨਰਵਚਨ ਪ੍ਰਭ ਮਾਇਆ,
ਮਹਾਰਾਜ ਕਹਿੰਦੇ ਹੇ ਸੰਤ ਜੀ ਇਹਨੂੰ ਅਨਰਵਚਨੀ ਕਹਿੰਦੇ ਨੇ ਮਾਇਆ ਨੂੰ। ਮਾਇਆ ਦਾ ਕਾਰਜ ਸੰਸਾਰ ਹੈ, ਕਾਰਜ ਕਾਰਨ ਨਾਲੋਂ ਭਿੰਨ ਨਹੀਂ ਹੋਇਆ ਕਰਦਾ, ਘੜਾ ਮਿੱਟੀ ਨਾਲੋਂ ਵੱਖਰਾ ਨਹੀਂ। ਮਿੱਟੀ ਦਾ ਆਕਾਰ ਸਤਸੰਗ ਜੀ ਬਣਾ ਦਿੱਤਾ, ਉਹਨੂੰ ਘੜਾ ਕਹਿਣ ਲੱਗ ਗਏ। ਗਹਿਣਾ ਸੋਨੇ ਨਾਲੋਂ ਵੱਖਰਾ ਨਹੀਂ। ਇਸੇ ਤਰ੍ਹਾਂ ਨੂੰ ਕਹਿੰਦੇ ਵਿਵਰਤਵਾਦ, ਪ੍ਰਣਾਮਵਾਦ, ਦੋ ਤਰ੍ਹਾਂ ਦੀ ਸਤਸੰਗ ਜੀ ਬਦਲਣਾ ਹੈ। ਦੁੱਧ ਤੋਂ ਦਹੀਂ ਬਣ ਜੇ ਇਹਨੂੰ ਕਹਿੰਦੇ ਪ੍ਰਣਾਮਵਾਦ, ਮੁੜ ਕੇ ਦੁੱਧ ਨਾ ਬਣ ਗਿਆ। ਲੇਕਿਨ ਸੋਨੇ ਤੋਂ ਗਹਿਣਾ ਬਣ ਜੇ ਉਹ ਫਿਰ ਸੁਨਿਆਰਾ ਢਾਲ ਕੇ ਸਤਸੰਗ ਜੀ ਸੋਨਾ ਬਣਾ ਦਿੰਦਾ, ਡਲੀ ਬਣਾ ਦਿੰਦਾ। ਇਹ ਕਹਿੰਦੇ ਵਿਵਰਤਵਾਦ, ਸੰਸਾਰ ਪ੍ਰਣਾਮਵਾਦ ਨਹੀਂ ਹੈ ਪਰਮੇਸ਼ਰ ਦਾ, ਇਹ ਵਿਵਰਤਵਾਦ ਹੈ। ਇਹ ਹਰਕਾ ਰੂਪਾ ਰੂਪ ਨਜ਼ਰੀ ਆਇਆ, ਜਿਵੇਂ ਸਤਸੰਗਤ ਜੀ ਸੋਨੇ ਤੇ ਸੋਨੇ ਦੇ ਗਹਿਣੇ ਵਿੱਚ ਕਹਿਣੇ ਮਾਤਰ ਸਹੀ ਹੈ ਤਾਂ ਸੋਨਾ ਹੀ, ਇਉਂ ਸੰਸਾਰ ਦਾ ਤੇ ਪਰਮੇਸ਼ਰ ਦਾ ਫਰਕ ਹੈ।
ਜਾਣੀ ਪਰੇ ਨ ਬਿਨ ਗੁਰਦਾਇਆ,
ਗੁਰੂ ਸਾਹਿਬ ਦੀ ਦਇਆ ਤੋਂ ਬਿਨਾਂ ਸੰਤ ਜੀ ਇਹ ਭੇਤ ਨਹੀਂ ਜਾਣਿਆ ਜਾਂਦਾ। ਮਾਇਆ ਜਿਹੜੀ ਅਨਰਵਚਨੀ ਹੈ, ਵਿਦਵਾਨਾਂ ਨੇ ਨਾ ਸੱਤ ਹੈ ਨਾ ਅਸੱਤ ਹੈ, ਨਾ ਸੱਤ ਸੱਤ ਉਭੇ ਹੈ, ਨਾ ਭਿੰਨ ਹੈ ਨਾ ਅਭਿੰਨ ਹੈ, ਨਾ ਭਿੰਨ ਭਿੰਨ ਉਭੇ ਹੈ, ਨਾ ਸਵੈਭ ਹੈ ਨਾ ਨਿਰਵੈਭ ਹੈ, ਨਾ ਸਵੈਭ ਨਿਰਵੈਭ ਉਭੇ ਹੈ। ਨੌ ਜੁਗਤੀਆਂ ਜਿਹੜੀ ਨਾ ਸਹਾਰੇ ਉਹਨੂੰ ਮਾਇਆ ਕਹਿੰਦੇ ਹੈ। ਦੇਖੋ ਖਾਲਸਾ ਜੀ ਉਮਰ ਕਿਤਨੀ ਕੁ ਹੈ ਪਰ ਗਿਆਨ ਕਿਤਨਾ ਡੂੰਘਾ, ਉਹੀ ਗੁਰੂ ਨਾਨਕ ਦੇਵ ਦੀ ਜੋਤ ਹੈ ਨਹੀਂ ਪਰ ਤੱਕ ਖਾਲਸਾ ਜੀ ਕੋਈ ਫਰਕ ਹੈ? ਜਿਹੜੇ ਮਨਮਤੀਏ ਲੋਕ ਕਹਿੰਦੇ ਅਸੀਂ ਤਾਂ ਜੀ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ, ਦੂਜਿਆਂ ਗੁਰੂਆਂ ਨੂੰ ਨਹੀਂ ਮੰਨਦੇ। ਕਈ ਕਹਿਣਗੇ ਅਸੀਂ ਤਾਂ ਫਲਾਣੇ ਗੁਰੂ ਨੂੰ ਮੰਨਦੇ ਹਾਂ। ਮਨ ਹਰਾਮੀ ਹੋ ਜਾ ਢੇਰ, ਸਾਰੇ ਸਤਸੰਗ ਜੀ ਜੋਤੀ ਸਰੂਪ ਇੱਕ ਹਨ ਮਹਾਰਾਜ ਸਾਹਿਬ ਜੀ। ਅੱਜ ਸੱਚੇ ਪਾਤਸ਼ਾਹ ਸੰਤ ਨੂੰ ਜਿਹਨੇ ਸਾਰੀ ਜ਼ਿੰਦਗੀ ਭਗਤੀ ਕੀਤੀ ਹਲੇ ਪੱਲੇ ਕੱਖ ਨਹੀਂ ਪਿਆ ਹੈ, ਅੱਜ ਮਹਾਰਾਜ ਜੀ ਮਜਨੂੰ ਟਿੱਲੇ ਇਸ ਨੂੰ ਉਪਦੇਸ਼ ਦੇ ਰਹੇ ਨੇ।
ਸਾਚ ਝੂਠ ਕਿਛ ਕਹੀ ਨਾ ਜਾਏ,
ਇਸ ਕਰਕੇ ਮਾਇਆ ਹੈ ਸੰਤ ਜੀ ਨਾ ਇਹ ਸੱਚੀ ਕਹੀ ਜਾਂਦੀ ਹੈ ਨਾ ਝੂਠੀ ਕਹੀ ਜਾਂਦੀ ਹੈ। ਜੇ ਤਾਂ ਝੂਠੀ ਕਹੀਏ ਤਾਂ ਇਹਦੇ ਬਿਨਾਂ ਕਾਰਜ ਨਹੀਂ ਸਰਦੇ, ਜੇ ਸੱਚੀ ਕਹੀਏ ਤਾਂ ਨਾਲ ਨਹੀਂ ਜਾਂਦੀ। ਜੇ ਸੱਚੀ ਝੂਠੀ ਦੋ ਅੱਖਰ ਕਹਿ ਦਈਏ ਕਹਿੰਦੇ ਵੀ ਇਹ ਤੇਰਾ ਕੋਈ ਨਿਆਂ ਵੀ ਫਲਾਣਾ ਆਦਮੀ ਸੱਚਾ ਵੀ ਹੈ ਝੂਠਾ ਵੀ ਹੈ। ਸੋ ਜਿਹੜੀਆਂ ਨਾ ਜੁਗਤੀਆਂ ਨਾ ਸਹਾਰੇ ਉਹਨੂੰ ਕਹਿੰਦੇ ਅਨਰਵਚਨੀ, ਇਹ ਮਾਇਆ ਹੈ।
ਤੇ ਕਾਰਜ ਇਹ ਜਗ ਤਿਸ ਭਾਏ,
ਇਹ ਮਾਇਆ ਦਾ ਕਾਰਜ ਹੀ ਸੰਸਾਰ ਹੈ, ਸੰਸਾਰ ਵੀ ਨਾ ਸੱਚਾ ਹੈ ਨਾ ਝੂਠਾ ਹੈ।
ਮਾਇਆ ਕੋ ਆਖੇ ਅਗਿਆਨ,
ਮਾਇਆ ਨੂੰ ਹੀ ਅਗਿਆਨ ਕਹਿੰਦੇ ਨੇ, ਉਹਦਾ ਨਾਂ ਹੀ ਅਗਿਆਨ ਪਿਆ ਹੈ।
ਇਸ ਕੋ ਰੂਪ ਨੂੰ ਨਿਜ ਕੋ ਜਾਣਾ,
ਇਹਦਾ ਅਗਿਆਨ ਦਾ ਰੂਪ ਕੀ ਹੈ? ਆਪਣੇ ਆਪ ਨੂੰ ਨਾ ਜਾਣਨਾ। ਜਿਹੜਾ ਆਪਾਂ ਕਹਿੰਦੇ ਮੈਂ ਤਾਂ ਵੀ ਆਪਣੇ ਆਪ ਨੂੰ ਜਾਣਦਾ ਨੀ ਕੀ ਹਾਂ, ਕਿੰਨੀ ਮਰਜ਼ੀ ਵਿੱਦਿਆ ਪੜ੍ਹ ਲਓ, ਜੇ ਕਿਸੇ ਨੂੰ ਪੁੱਛੀਏ ਤੂੰ ਕੌਣ ਆ ਕਹਿੰਦੇ ਮੈਂ ਇਨਸਾਨ ਹੈ। ਇਨਸਾਨ ਤਾਂ ਸਰੀਰ ਦਾ ਨਾਂ ਹੈ, ਜੋ ਸਰੀਰ ਚ ਨਹੀਂ ਸੀ ਬੜੇ ਹੁਣ ਵੀ ਸਰੀਰ ਨੂੰ ਤਾਂ ਨੀ ਕਹਿੰਦੇ ਮੈਂ ਸਰੀਰ ਹਾਂ, ਆਪਾਂ ਕਹਿੰਦੇ ਮੇਰਾ ਸਰੀਰ ਹੈ, ਫਿਰ ਆਪਾਂ ਕੌਣ ਹੋਏ? ਉਹ ਜਿਹੜਾ ਆਪਣੇ ਆਪ ਨੂੰ ਆਪਾਂ ਨਹੀਂ ਜਾਣਦੇ ਕਹਿੰਦੇ ਆ ਨਾ, ਇਹਦਾ ਨਾਂ ਅਗਿਆਨ ਹੈ।
ਵਸ ਸਤਿਆ ਕੋ ਜਾਣੇ ਨਹੀਂ,
ਜਿਹੜਾ ਅਸਲੀ ਵਸਤੂ ਆਪਣੇ ਆਤਮ ਸਰੂਪ ਨੂੰ ਜਾਣਨਾ ਨਹੀਂ।
ਕਲਪੇ ਅਪਰਤ ਸੀ ਕੇ ਮਾਹੀ,
ਉਸ ਨੂੰ ਹੋਰ ਤਰ੍ਹਾਂ ਕਲਪ ਲੈਣਾ।
ਦੇ ਦ੍ਰਿਸ਼ਟਾਂਤ ਤੋਂ ਇਹ ਸਮਝਾਵੇ,
ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਸੰਤ ਜੀ ਤੈਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ।
ਜਗ ਦੀ ਰਚਨਾ ਤਥਾ ਜਨਾਵੇ,
ਜਗ ਦੀ ਰਚਨਾ ਦੱਸਦੇ ਆ ਵੀ ਝੂਠੀ ਆ ਕਿ ਸੱਚੀ ਆ, ਲੈ ਤੈਨੂੰ ਦੱਸੀਏ।
ਤਾਂ ਮੈਂ ਰੱਜ ਕੋ ਨਹੇ ਨਾ ਜਾਣੇ,
ਹਨੇਰਾ ਹੁੰਦਾ ਤੇ ਰੱਸੀ ਦਾ ਗਿਆਨ ਨੀ ਹੁੰਦਾ ਆਪਾਂ ਨੂੰ।
ਭਰਮ ਤੇ ਬਸੀਅਰ ਤਿਸ ਕੋ ਮਾਨੇ,
ਹਨੇਰੇ ਕਰਕੇ ਭਰਮ ਹੁੰਦਾ ਤੇ ਰੱਸੀ ਨੂੰ ਸੱਪ ਮੰਨੀ ਜਾਂਦੇ ਹਾਂ ਆਪਾਂ।
ਭੈ ਧਰ ਕੇ ਪਾਜਿਤ ਕੰਪਾਏ,
ਉਹ ਤੋਂ ਭੈ ਧਾਰ ਕੇ ਕੰਬਦੇ ਆ ਕਿਤੇ ਸੱਪ ਨੱਠ ਕੇ ਡਸ ਨਾ ਦੇਵੇ। ਸੱਪ ਦਾ ਉੱਥੇ ਲੇਸ ਮਾਤਰ ਵੀ ਸੱਪ ਨਹੀਂ ਹੁੰਦਾ, ਹੁੰਦੀ ਤਾਂ ਰੱਸੀ ਹੈ।
ਜੇ ਹੋਏ ਝੂਠੋ ਕਿਉਂ ਡਰ ਪਾਏ,
ਜੇ ਸੱਪ ਝੂਠਾ ਹੈ ਤਾਂ ਫਿਰ ਰੱਸੀ ਨੂੰ ਦੇ ਡਰਦਾ ਕਿਉਂ ਹੈ, ਸੱਪ ਹੈ ਨਹੀਂ। ਲੇਕਿਨ ਉਹ ਸੱਪ ਸਤਸੰਗ ਆਪਣੇ ਦਿਮਾਗ ਵਿੱਚ ਹੈ ਜਾਂ ਰੱਸੀ ਵਿੱਚ ਹੈ? ਮਹਾਰਾਜ ਕਹਿੰਦੇ ਸੰਤ ਜੀ, ਜੇ ਸੱਪ ਝੂਠਾ ਹੋਵੇ ਤਾਂ ਡਰੇ ਕਿਉਂ?
ਜੇ ਸੱਚੇ ਹੋਏ ਬਿਨਸੇ ਨਹੀਂ,
ਜੇ ਸੱਚਾ ਹੋਵੇ ਤਾਂ ਉਹਨੂੰ ਨਾਸ ਨਹੀਂ ਹੋਣਾ। ਜੇ ਰੱਸੀ ਦਾ ਗਿਆਨ ਹੋ ਜੇ, ਸੱਪ ਕਿੱਧਰ ਉੱਡ ਜਾਂਦਾ ਪਤਾ ਨਹੀਂ ਲੱਗਦਾ।
ਜਾਂ ਤੇ ਅਨਰ ਵਚਨ ਲਖ ਤਾਹੀ,
ਇਸੇ ਕਰਕੇ ਉਹ ਅਨਰ ਵਚਨੀ ਹੈ, ਨਾ ਸੱਪ ਸੱਚਾ ਹੈ ਨਾ ਝੂਠਾ ਹੈ। ਜੇ ਤਾਂ ਹੈ ਝੂਠਾ ਤਾਂ ਆਪਾਂ ਨੂੰ ਡਰਨਾ ਨਹੀਂ ਚਾਹੀਦਾ, ਜੇ ਸੱਚਾ ਹੈ ਤਾਂ ਕਦੇ ਆਪਾਂ ਮਾਰਿਆ ਨਹੀਂ, ਰੱਸੀ ਹਿਲਾ ਕੇ ਦੇਖੀ ਨੇ ਤਾਂ ਸੱਪ ਉੜਿਆ ਨਹੀਂ। ਜਿਵੇਂ ਉਹਦੇ ਵਿੱਚ ਝੂਠੀ ਸਤਸੰਗਤ ਜੀ ਭ੍ਰਮਤੀ ਹੈ ਕਿ ਸੱਪ ਹੈ ਰੱਸੀ, ਐਂ ਬ੍ਰਹਮ ਦੇ ਵਿੱਚ ਆਪਾਂ ਨੂੰ ਝੂਠਾ ਹੀ ਭਰਮ ਹੈ ਕਿ ਸੰਸਾਰ ਹੈ। ਸੰਸਾਰ ਸਤਸੰਗਤ ਜੀ ਬ੍ਰਹਮ ਦੇ ਵਿੱਚ ਕਲਪਿਤ ਹੈ।
ਤਿਮ ਬ੍ਰਹਮ ਰੂਪ ਨਹੀਂ ਜਿਨ ਜਾਣਾ,
ਕਿਉਂ ਜਿਨ੍ਹਾਂ ਨੇ ਰੱਸੀ ਨਹੀਂ ਜਾਣੀ ਉਹਨਾਂ ਨੂੰ ਸੱਪ ਹੀ ਦਿਸੇਗਾ। ਜਦੋਂ ਰੱਸੀ ਜਾਣ ਲਈ ਉਦੋਂ ਸੱਪ ਪਤਾ ਨਹੀਂ ਕਿੱਧਰ ਉੱਡ ਜਾਣਾ। ਇਸ ਤਰ੍ਹਾਂ ਜਿਨ੍ਹਾਂ ਨੇ ਭਾਈ ਵਾਹਿਗੁਰੂ ਨੂੰ ਨਹੀਂ ਜਾਣਿਆ ਉਹਨਾਂ ਚਿਰ ਤੁਹਾਨੂੰ ਸੰਸਾਰ ਦਿਸੇਗਾ। ਜਦੋਂ ਵਾਹਿਗੁਰੂ ਦੀ ਸਤਸੰਗ ਦੀ ਸਿਖਿਆਤਤਾ ਹੋਗੀ ਉਦੋਂ ਸੰਸਾਰ ਐਂ ਉੱਡ ਜੂ ਜਿਵੇਂ ਰੱਸੀ ਦੇ ਗਿਆਨ ਨਾਲ ਸੱਪ ਉੱਡ ਗਿਆ ਸੀ।
ਜਿਸ ਕੋ ਪਾਕਤ ਹੈ ਅਗਿਆਨ,
ਉਹਨੂੰ ਕਹਿੰਦੇ ਆ ਅਗਿਆਨ। ਅਗਿਆਨ ਸਤਸੰਗਤ ਜੀ ਨਾਸ ਹੁੰਦਾ ਗਿਆਨ ਦੇ ਨਾਲ। ਜਿਤਨੀ ਸਤਸੰਗ ਜੀ ਬਨਸਪਤੀ ਹੈ, ਫਲ ਕਾਰਨ ਫੁੱਲੀ ਬਨ ਰਾਏ, ਫਲ ਲਾਗਾ ਤਾਂ ਫੁੱਲ ਬੁਲਾਏ। ਫਲ ਲੱਗਣ ਵਾਸਤੇ ਬਨਸਪਤੀ ਫੁੱਲ ਦੇ ਸਹਿਤ ਖਿੜਦੀ ਹੈ, ਫੁੱਲਾਂ ਦੇ ਸਹਿਤ। ਜਦੋਂ ਫਲ ਲੱਗ ਜਾਂਦਾ, ਫੁੱਲ ਕਿੱਥੇ ਦਿਖੇ ਕਦੇ ਲੱਭੇ ਆ, ਪੱਤੀਆਂ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਰਹਿ ਜਾਂਦੀਆਂ, ਭਸਮ ਹੋ ਜਾਂਦੀਆਂ। ਗਿਆਨ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮ ਹੈ ਨਾਸ। ਗਿਆਨ ਦੀ ਪ੍ਰਾਪਤੀ ਵਾਸਤੇ ਹੀ ਖਾਲਸਾ ਜੀ ਆਹ ਅਭਿਆਸ ਕਰਦੇ ਆ, ਸੰਗਤ 'ਚ ਬੈਠਣਾ, ਕੀਰਤਨ ਸੁਣਨਾ, ਨਿਤਨੇ ਬਾਣੀ ਕੰਠ ਕਰਨੀ, ਰਹਿਤ ਵਹਿਤ ਰੱਖਣੀ, ਸੁੱਚਮ ਦੇ ਸਹਿਤ ਸਤਸੰਗਤ ਜੀ ਸਰੀਰ ਕਰਕੇ ਵੀ ਰਹਿਤ ਵਹਿਤ ਰੱਖਣੀ, ਮਨ ਕਰਕੇ ਵੀ ਝੂਠ ਨਹੀਂ ਬੋਲਣਾ, ਰਸਨਾ ਕਰਕੇ ਨਿੰਦਿਆ ਚੁਗਲੀ ਤੋਂ ਬਚ ਕੇ ਰਹਿਣਾ, ਕਿਸੇ ਦਾ ਬੁਰਾ ਨਹੀਂ ਚਿਤ ਬਣਾ। ਇਹ ਜਿੰਨੇ ਗੁਣ ਨੇ ਖਾਲਸਾ ਜੀ ਸਾਧਨ ਐਂ ਕਰਦੇ ਹੈ। ਜਿਵੇਂ ਫੁੱਲ ਸਤਸੰਗ ਪਹਿਲੀ ਰਾਤੀ ਫੁੱਲੜਾ, ਫਲ ਪੀ ਪਿੱਛਾ ਰਾਤ, ਜੋ ਜਾਗਨ ਰਹਨ ਸੇ ਸਾਈਂ ਕੰਨੋ ਦਾਤ। ਫੁੱਲ ਲੱਗਿਆ ਬਿਨਾਂ ਫਲ ਨਹੀਂ ਲੱਗਦਾ, ਸੰਗਤ ਵਿੱਚ ਰਹਿਤ ਵਹਿਤ ਧਰਮੀ ਹੋਇਆ ਬਿਨਾਂ ਗਿਆਨ ਦਾ ਫਲ ਨਹੀਂ ਮਿਲਣਾ ਹੈ।
ਜਬ ਅਗਿਆਨ ਬ੍ਰਹਮ ਕੋ ਭਇਓ,
ਜਦੋਂ ਭਾਈ ਬ੍ਰਹਮ ਦਾ ਅਗਿਆਨ ਹੈ,
ਤਿਸ ਅਗਿਆਨ ਜਗਤ ਨਿਰਮਯੋ,
ਉਹ ਪਰਮੇਸ਼ਰ ਦੇ ਅਗਿਆਨ ਕਰਕੇ ਸੰਸਾਰ ਆਪਾਂ ਨੂੰ ਦਿਸ ਰਿਹਾ ਹੈ। ਜਿਵੇਂ ਰੱਸੀ ਦੇ ਅਗਿਆਨ ਕਰਕੇ ਸੱਪ ਦੀਂਦਾ ਨਾ, ਐਂ ਵਾਹਿਗੁਰੂ ਦੇ ਅਗਿਆਨ ਕਰਕੇ ਸਤਸੰਗ ਜੀ ਆਪਾਂ ਨੂੰ ਇਹ ਸੰਸਾਰ ਦਿਸ ਰਿਹਾ ਹੈ।
ਸਤਿਗੁਰ ਬੜੇ ਭਾਗ ਤੇ ਮਿਲੇ,
ਸਤਿਗੁਰੂ ਵੱਡੇ ਭਾਗਾਂ ਕਰਕੇ ਪ੍ਰਾਪਤ ਹੁੰਦੇ ਨੇ। ਜਣਾ ਖਣਾ ਨਾ ਅੰਮ੍ਰਿਤ ਛਕ ਲਵੇ, ਸਾਰੇ ਨਾ ਸੰਗਤ ਚ ਆ ਜਾਣ। ਪੂਰਵਲਾ ਜਦੋਂ ਪੁੰਨ ਹੁੰਦਾ ਖਾਲਸਾ ਜੀ ਉਦੋਂ ਗੁਰੂ ਸਾਹਿਬ ਮਿਲਦਾ ਹੈ।
ਸੋ ਉਪਦੇਸ਼ ਦੇ ਜਬ ਭਲੇ,
ਫਿਰ ਗੁਰੂ ਸਾਹਿਬ ਉਪਦੇਸ਼ ਦੇਣ, ਆਪਣੇ ਬਲੀ ਕਰਮ ਹੋਣ, ਆਪਾਂ ਉਪਦੇਸ਼ ਨੂੰ ਗ੍ਰਹਿਣ ਕਰੀਏ। ਕਈ ਵਾਰ ਸੁਣ ਲਈਦਾ ਕਹਿੰਦੇ ਮੈਂ ਨਹੀਂ ਮੰਨਦਾ, ਕਈ ਵਾਰ ਮੰਨ ਲਈਦਾ ਠੀਕ ਹੈ, ਫਿਰ ਕਮਾਈ ਫਿਰ ਕੌਣ ਕਰੂਗਾ। ਮੰਨ ਤਾਂ ਲਿਆ, ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਰਨ ਆਓ। ਵੱਡੇ ਭਾਗਾਂ ਕਰਕੇ ਮਾਨਸ ਦੇਹੀ ਮਿਲੀ ਖਾਲਸਾ ਜੀ, ਨਾਲ ਦੀ ਨਾਲ ਸਤਿ ਗੁਰੂ ਸਾਹਿਬ ਦੀ ਕਿਰਪਾ ਹੋਈ, ਮਹਾਰਾਜ ਆਪਾਂ ਨੂੰ ਪ੍ਰੇਮ ਬਖਸ਼ਿਆ, ਉਪਦੇਸ਼ ਦਿੱਤਾ ਨਾਲ ਦੀ ਨਾਲ। ਕਮਾਈ ਤਾਂ ਭਾਈ ਆਪ ਹੀ ਕਹਿੰਦੇ ਛਾਤੀ ਤੇ ਪਿਆ ਬੇਰ, ਜੇ ਕੋਈ ਕਹੇ ਮੇਰੇ ਮੂੰਹ 'ਚ ਪਾ ਦਿਓ, ਉਹਨੂੰ ਕਹਿਣਗੇ ਤੇਰੇ ਵਰਗਾ ਦਲਿੱਦਰੀ ਕੌਣ ਆ, ਬੇਰੀ ਨੇ ਸਿੱਟਦਾ ਤੇਰੀ ਛਾਤੀ ਤੇ ਬੈਰ, ਕੋਈ ਬੇਰੀ ਥੱਲੇ ਪਿਆ ਸੀ, ਉੱਤੋਂ ਹਵਾ ਦੇ ਨਾਲ ਸੋਹਣਾ ਬੇਰ ਡਿੱਗਿਆ ਛਾਤੀ ਤੇ, ਹਾਕਾ ਮਾਰਦਾ ਦਲਿੱਦਰੀ, ਕਹਿੰਦਾ ਮੇਰੇ ਕੋਈ ਮੂੰਹ 'ਚ ਪਾ ਜਾਓ। ਕਹਿੰਦੇ ਵਾਹ ਬਈ ਵਾਹ, ਕਹਿੰਦੇ ਹੁਣ ਤੂੰ ਮੂੰਹ 'ਚ ਪਾਉਣ ਜੋਗਾ ਵੀ ਨਹੀਂ। ਸੋ ਸਤਿਗੁਰਾਂ ਨੇ ਖਾਲਸਾ ਜੀ ਕਿਰਪਾ ਕੀਤੀ, ਕਲਯੁੱਗ ਦੇ ਸਮੇਂ 'ਚ ਐਸਾ ਅੰਮ੍ਰਿਤਮਈ ਉਪਦੇਸ਼ ਦਿੱਤਾ, ਮਾਨਸ ਦੇਹੀ ਦੇ ਦਿੱਤੀ, ਤੰਦਰੁਸਤੀ ਦੇ ਦਿੱਤੀ, ਮਾਂ ਬਾਪ ਨੇ ਪਾਲ ਦਿੱਤੇ, ਹਰ ਤਰ੍ਹਾਂ ਕਰਕੇ ਸਾਰੀਆਂ ਸਹੂਲਤਾਂ। ਫਿਰ ਕਹੀਏ ਸੰਗਤ 'ਚ ਨਹੀਂ ਜਾ ਹੁੰਦਾ ਜੀ, ਨਾ ਬਾਣੀ ਨਹੀਂ ਪੜ੍ਹੀ ਜਾਂਦੀ, ਇਹ ਤਾਂ ਸਤਸੰਗਤ ਜੀ ਮਨ ਹਰਾਮੀ ਹੈ।
ਜੈਸੇ ਰਜੂ ਗਿਆ ਤਾ ਕੋਏ,
ਜਿਵੇਂ ਸਤ ਸੰਗਤ ਜੀ ਰੱਸੀ ਦਾ ਗਿਆਨ ਹੋਣ ਤੇ
ਉਪਦੇਸ਼ੇ ਐ ਨਹਿ ਇਹ ਹੋਏ,
ਫਿਰ ਸੱਪ ਨੀ ਪਤਾ ਲੱਗ ਜਾਂਦਾ ਇਹ ਸੱਪ ਨਹੀਂ ਹੈ।
ਮੈਂ ਨੀਕੇ ਹੇਰੀ ਕੁਝ ਕਹੇ,
ਇਸੇ ਤਰ੍ਹਾਂ ਕਹਿੰਦਾ ਮੈਂ ਚੰਗੀ ਤਰ੍ਹਾਂ ਪਰਖ ਲਈ ਤਾਂ ਰੱਸੀ ਹੋਈ ਹੈ, ਐਵੇਂ ਮੈਨੂੰ ਤਾਂ ਸੱਪ ਪ੍ਰਤੀਤ ਹੁੰਦਾ ਸੀ। ਜਦੋਂ ਖਾਲਸਾ ਜੀ ਬ੍ਰਹਮ ਨੂੰ ਪਰਖ ਲਈਦਾ ਹੈ ਕਿ ਬ੍ਰਹਮ ਦਾ ਸਰੂਪ ਇਹ ਹੈ, ਉਦੋਂ ਐਵੇਂ ਹੀ ਕਹਿੰਦਾ ਮੈਨੂੰ ਤਾਂ ਐਵੇਂ ਸੰਸਾਰ ਪ੍ਰਤੀਤ ਹੁੰਦਾ ਸੀ। ਸੀਤਾ ਬ੍ਰਹਮ
ਭੈ ਔਰ ਕੰਪਤੀ ਸੀ ਕੋ ਦਹੇ,
ਉਹਨਾਂ ਚਿਰ ਹੀ ਸਤਸੰਗ ਜੀ ਭੈ ਤੇ ਕੰਬਣਾ ਹੈ ਜਿੰਨਾ ਚਿਰ ਸੱਪ ਦੀਂਦਾ,
ਤੇਵੇਂ ਉਪਦੇਸ਼ ਗੁਰੂ ਜਪ ਕਰੇ,
ਉਹਨਾਂ ਚਿਰ ਹੀ ਡਰ ਹੈ ਜਿੰਨਾ ਚਿਰ ਸੰਸਾਰ ਦੀਂਦਾ ਹੈ। ਜਦੋਂ ਸੰਸਾਰ ਦਾ ਭਾਵ ਹੋ ਗਿਆ, ਭਾਵ ਅਭਾਵ ਹੋਣਾ, ਉਹਦੇ ਅਸਤ ਕੀ ਮਨ ਬੁੱਧ ਨਾਸੀ ਤਾਂ ਸਦਾ ਸਹਿਜ ਲਵਲੀਨਾ, ਐਸਾ ਉਪਦੇਸ਼ ਦਿੱਤਾ ਮਹਾਰਾਜ ਜੀ ਨੇ।
ਬ੍ਰਹਮ ਗਿਆਨ ਤੁਸੀ ਕੋ ਹਰੇ,
ਉਹਦਾ ਸਤਸੰਗ ਜੀ ਅਗਿਆਨ ਸੀ ਨਾਸ ਕਰ ਦਿੱਤਾ, ਬ੍ਰਹਮ ਗਿਆਨ ਦੇ ਦਿੱਤਾ ਸੰਤ ਨੂੰ।
ਕਲਪਿਓ ਜਗਤ ਸਰਬ ਕੀ ਨਿਆਈ,
ਸਾਰਾ ਸੰਸਾਰ ਉਸ ਨੂੰ ਕਲਪਤ ਦਿਸਣ ਲੱਗ ਗਿਆ ਜਿਵੇਂ ਰੱਸੀ ਸਭ ਪ੍ਰਤੀਤ ਹੁੰਦਾ ਸੀ।
ਬ੍ਰਹਮ ਰਜੂ ਸਮ ਲਖ ਸੁਖ ਪਾਈ,
ਸੁਖ ਪਾਇਆ ਸੰਤ ਨੇ ਅਧਿਸ਼ਟਾਨ ਸਮਝ ਕੇ ਬ੍ਰਹਮ ਨੂੰ ਸਾਰਿਆਂ ਦਾ।
ਬੰਧਿਆ ਸਤ ਸਮ ਜਗ ਨੇ ਕੂਰੋ,
ਇਹ ਸੰਸਾਰ ਨਾ ਝੂਠਾ ਨਾ ਸੱਚਾ ਜਿਵੇਂ ਬੰਝਿਆ ਦੇ ਪੁੱਤਰ ਹੁੰਦਾ।
ਇੰਦਰ ਵਿਸ਼ੇ ਦਿਖਤ ਬਦ ਰੂਰੇ,
ਇਹ ਜਿੰਨੇ ਸਤ ਸੰਗਤ ਜੀ ਇੰਦਰੀਆਂ ਦੇ ਵਿਸ਼ੇ ਆਦਿਕ ਸੁੰਦਰ ਦੀਂਦੇ ਨੇ।
ਸਤਿਆ ਬ੍ਰਹਮ ਕੀ ਸਤਿਆ ਸੰਗ,
ਇਹ ਸਾਰੇ ਬ੍ਰਹਮ ਦੀ ਸੱਤਾ ਪਾ ਕਰਕੇ ਸੋਹਣੇ ਲੱਗਦੇ ਹਨ।
ਪਾਸਤ ਹੈ ਸਤ ਨਾਨਾ ਰੰਗ,
ਨਾਨਾ ਤਰ੍ਹਾਂ ਦੇ ਇਹਨਾਂ ਦੇ ਆਨੰਦ ਸਤ ਸੰਗਤ ਜੀ ਪ੍ਰਤੀਤ ਹੁੰਦੇ ਨੇ।
ਜੈਸਾ ਚੋ ਹੋਵੇ ਦਿਸ਼ਟਾਨ,
ਸਤ ਸੰਗਤ ਜੀ ਜਿੱਥੇ ਅਧਿਸ਼ਟਾਨ ਸੱਚਾ ਹੈ ਆਸਰਾ,
ਤਾਂ ਕਲਪਨਾ ਬਨ ਹੈ ਆਨ,
ਉੱਥੇ ਸਤ ਸੰਗਤ ਜੀ ਕਲਪਿਤ ਵਸਤੂ ਝੂਠੀ ਹੋਇਆ ਕਰਦੀ ਹੈ।
ਜਾਵਤ ਨੇ ਇਤਿਸ਼ਟਾਨ ਸੋ ਜਾਣੇ,
ਜਿੰਨਾ ਚਿਰ ਅਧਿਸ਼ਟਾਨ ਨੂੰ ਨਹੀਂ ਜਾਣਦਾ ਖਾਲਸਾ ਜੀ, ਉਹਨਾਂ ਚਿਰ
ਤਾਵਤ ਭਰਮ ਤੇ ਕਲਪਨ ਠਾਨੇ,
ਉਹਨਾਂ ਚਿਰ ਸਤਸੰਗ ਜੀ ਭਰਮ ਕਰਕੇ ਕਲਪਦਾ ਹੀ ਕਲਪਦਾ ਹੈ। ਸਤਸੰਗ ਜੀ ਸਮਾਂ ਸੰਪੂਰਨ ਹੋਇਆ ਹੈ, ਥੋੜਾ ਜਿਹਾ ਸਤਸੰਗ ਜੀ ਧਿਆਨ ਰਹਿ ਗਿਆ, ਕੱਲ ਨੂੰ ਵਿਚਾਰਾਂਗੇ। ਇਹ ਸੰਤ ਨੂੰ ਆਪ ਜੀ ਉਪਦੇਸ਼ ਦੇ ਰਹੇ ਨੇ ਖਾਲਸਾ ਜੀ। ਅਧਿਸ਼ਟਾਨ ਹੁੰਦਾ ਜਿਹਦੇ ਆਸਰੇ ਹੋਈਏ, ਜਿਹਦੇ ਆਸਰੇ ਕੋਈ ਚੀਜ਼ ਆਪਾਂ ਨੂੰ ਪ੍ਰਤੀਤ ਹੋਵੇ, ਜਿਵੇਂ ਜਿਹੜਾ ਸੱਪ ਪ੍ਰਤੀਤ ਹੋਇਆ ਰੱਸੀ ਦੇ ਆਸਰੇ ਹੈ ਕਿ ਨਹੀਂ। ਆਹ ਸੰਸਾਰ ਜਿਹੜਾ ਪ੍ਰਤੀਤ ਹੋ ਰਿਹਾ ਬ੍ਰਹਮ ਦੇ ਆਸਰੇ ਹੈ। ਜੇ ਰੱਸੀ ਦਾ ਗਿਆਨ ਹੋ ਜਾਵੇ ਤਾਂ ਸੱਪ ਉੱਡ ਜਾਂਦਾ ਹੈ, ਜੇ ਬ੍ਰਹਮ ਦਾ ਗਿਆਨ ਹੋ ਜਾਵੇ ਤਾਂ ਸੰਸਾਰ ਦਾ ਵੀ ਭਾਵ ਹੋ ਜਾਂਦਾ ਹੈ। ਸੋ ਖਾਲਸਾ ਜੀ ਰੱਸੀ ਦਾ ਜਿਹੜਾ ਗਿਆਨ ਹੈ ਉਹ ਪ੍ਰਕਾਸ਼ ਦੇ ਕਰਕੇ ਸਤਸੰਗ ਜੀ ਪਤਾ ਲੱਗੇਗਾ। ਜਿਸ ਵੇਲੇ ਪ੍ਰਕਾਸ਼ ਹੋ ਗਿਆ, ਹਨੇਰਾ ਚੱਕਿਆ ਗਿਆ, ਰੱਸੀ ਦਾ ਗਿਆਨ ਹੋ ਜਾਣਾ।